ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ
ਦੋਹਰਾ ਸੋਢੀ ਕੁਲ ਭੂਖਨ ਜਨਮ ਪੂਸ ਮਾਸ ਮਹਿਲੀਨ ਹੁਤੀ ਸ਼ੁਦੀ ਥਿਤ ਸਪਤਮੀ ਸੁੰਦਰ ਸਮੈ ਸੁਚੀਨ
ਸਤਿਗੁਰੂ ਜੀ ਦੇ ਬੜੀ ਹੀ ਬਖਸ਼ਿਸ਼ ਕਿਰਪਾ ਦੇ ਪਾਤਰ ਸਤਸੰਗੀ ਜਨੋ, ਉਸ ਪਾਤਸ਼ਾਹ ਨੂੰ ਧੰਨ ਕਹੀਏ ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਸਦਕਾ ਅਸੀਂ ਇਸ ਬਹੁਤ ਹੀ ਪਵਿੱਤਰ ਸਮੇਂ ਨੂੰ, ਮਨਮੋਹਕ ਦ੍ਰਿਸ਼ ਨੂੰ ਦੇਖ ਰਹੇ ਹਾਂ, ਅਜਿਹੇ ਸਮੇਂ ਨੂੰ ਸੰਭਾਲ ਰਹੇ ਹਾਂ। ਅਜਿਹਾ ਸੁਹਾਵਣਾ ਸਮਾਂ ਉਸ ਸਾਹਿਬ ਨੇ ਅੱਜ ਫੇਰ ਦਿੱਤਾ ਹੈ, ਉਸ ਸਤਿਗੁਰਾਂ ਦਾ ਧੰਨਵਾਦ ਕਰੀਏ। ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ
ਪਾਤਸ਼ਾਹ।
ਫਿਰ ਰਸਨਾ ਨੂੰ ਹੋਰ ਪਵਿੱਤਰ ਕਰੋ। ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਸਾਧ ਸੰਗਤ ਜੀ, ਆਪਾਂ ਉਸ ਸਾਹਿਬ ਦਾ ਰੋਜ ਇਤਿਹਾਸ ਸ਼੍ਰਵਣ ਕਰਦੇ ਹਾਂ, ਰੋਜ ਉਸ ਸਤਿਗੁਰੂ ਜੀ ਨੂੰ ਧੰਨ ਕਹਿੰਦੇ ਹਾਂ, ਪਰ ਜਦੋਂ ਧੰਨ ਕਹਿਣ ਦੀ ਵਾਰੀ ਆਉਂਦੀ ਹੈ ਉਸ ਵਕਤ ਪਤਾ ਨਹੀਂ ਕਿਉਂ ਕਿ ਥੋੜੀ ਆਵਾਜ਼ ਘੱਟ ਜਾਂਦੀ ਹੈ ਸਾਡੀ। ਹਾਜ਼ਰਾ ਹਜ਼ੂਰ ਸਾਹਿਬ ਨੂੰ ਧੰਨ ਕਹੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ
ਪਾਤਸ਼ਾਹ।
ਉਸ ਸਾਹਿਬ ਨੂੰ ਧੰਨ ਕਹਿਣ ਤੋਂ ਬਾਅਦ ਜਿੱਥੇ ਕਿ ਆਪ ਜੀ ਦੀ ਰਸਨਾ ਹੋਰ ਵੀ ਪਵਿੱਤਰ ਹੋ ਚੁੱਕੀ ਹੈ, ਜੋ ਲੜੀਵਾਰ ਗੁਰ ਇਤਿਹਾਸ ਅਸੀਂ ਸੂਰਜ ਪ੍ਰਕਾਸ਼ ਗ੍ਰੰਥ ਤੋਂ ਉਸ ਸਾਹਿਬ ਦੀ ਕਥਾ ਦਾ, ਰਸਮਈ ਕਥਾ ਦਾ ਆਨੰਦ ਮਾਣਦੇ ਹਾਂ, ਆਪ ਜੀ ਹੁਣ ਸ਼੍ਰਵਣ ਕਰੋਗੇ ਕਿ ਕਵੀ ਜੀ ਵੱਲੋਂ, ਕਵੀ ਸੰਤੋਖ ਸਿੰਘ ਜੀ ਦੇ ਵੱਲੋਂ ਕਿਸ ਤਰ੍ਹਾਂ ਵਿਦਵਤਾ ਭਰਪੂਰ ਉਹਨਾਂ ਨੇ ਆਪਣੀ ਰਚਨਾ ਦੁਆਰਾ ਉਸ ਦਸਵੇਂ ਪਾਤਸ਼ਾਹ ਜੀ ਦੇ ਅਵਤਾਰ ਦੇ ਉੱਪਰ, ਉਸ ਸਾਹਿਬਜ਼ਾਦੇ ਦੇ ਅਵਤਾਰ ਦੇ ਸਮੇਂ ਤੇ ਬਹੁਤ ਹੀ ਵਧੀਆ ਢੰਗ ਨਾਲ ਅਜਿਹੇ ਦ੍ਰਿਸ਼ ਪੇਸ਼ ਕੀਤੇ ਹਨ ਜੋ ਕਿ ਸਿੱਖਾਂ ਸਾਧਾਂ ਦੇ ਹਿਰਦੇ ਨੂੰ ਬਹੁਤ ਹੀ ਚੰਗਾ ਲੱਗੇਗਾ। ਸੋ ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਆਪ ਜੀ ਕਵੀ ਜੀ ਵੱਲੋਂ ਉਸ ਸਾਹਿਬਜ਼ਾਦੇ ਦੀ ਉਸਤਤ ਸ਼੍ਰਵਣ ਕਰਕੇ ਹਟੇ ਹੋ, ਹੁਣ ਸਤਿਗੁਰੂ ਜੀ ਜਿਸ ਤਰ੍ਹਾਂ ਕਿਰਪਾ ਕਰਨਗੇ ਆਪ ਜੀ ਦੇ ਚਰਨਾਂ ਵਿੱਚ ਉਸੇ ਤਰ੍ਹਾਂ ਅਰਜ਼ ਕਰਨ ਦਾ ਯਤਨ ਕਰਾਂਗੇ।
ਚੌਪਈ ਜਾਮ ਜਾਮਨੀ ਜਬ ਹੂੰ ਜਾਨੀ ਸੁਰਗਨ ਆਨ ਪ੍ਰਸ਼ੰਸਾ ਠਾਨੀ।
ਕਵੀ ਸੰਤੋਖ ਸਿੰਘ ਜੀ ਜੋ ਕਿ ਦੱਸ ਕੇ ਹਟੇ ਹਨ ਕਿ ਪੋਹ ਦੇ ਮਹੀਨੇ ਵਿੱਚ ਉਸ ਸਾਹਿਬਜ਼ਾਦੇ ਦਾ ਭਾਵ ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਹੋਇਆ, ਉਸ ਤੋਂ ਬਾਅਦ ਜਦੋਂ ਅੰਮ੍ਰਿਤ ਵੇਲਾ ਹੋਇਆ, ਜਾਮ ਜਾਮਨੀ ਭਾਵ ਕਿ ਇੱਕ ਅਜਿਹਾ ਸਮਾਂ ਜਦੋਂ ਕਿ ਰਾਤ ਸਮਾਪਤ ਹੋ ਗਈ ਹੋਣ ਵਾਲੀ, ਔਰ ਉਧਰ ਸੂਰਜ ਜੋ ਹੈ ਭਾਵ ਦਿਨ ਚੜ੍ਹਨ ਵਾਲਾ, ਤਕਰੀਬਨ ਰਾਤ ਦੇ 12 ਵਜੇ ਤੋਂ ਬਾਅਦ ਦਾ ਜੋ ਸਮਾਂ ਹੈ, ਔਰ ਇਸ ਨੂੰ ਹੀ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਬੜੀ ਸਿਫਤ ਇਸ ਦੀ ਮਿਲਦੀ ਹੈ। ਉਸ ਵਕਤ ਜੇ ਅਸੀਂ ਸ਼੍ਰਵਣ ਕਰਦੇ ਹਾਂ, ਕਈ ਸਾਧੂਆਂ ਕੋਲੋਂ, ਗ੍ਰੰਥਾਂ ਆਦਿਕਾਂ ਵਿਦਵਾਨਾਂ ਕੋਲੋਂ ਬਹੁਤ ਵਾਰ ਸ਼੍ਰਵਣ ਕਰਦੇ ਹਾਂ ਕਿ ਉਸ ਵਕਤ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ, ਔਰ ਉਹ ਸਮਾਂ ਜੋ ਹੈ ਦੇਵਤਿਆਂ ਦਾ ਮੰਨਿਆ ਜਾਂਦਾ ਹੈ। ਤੁਸੀਂ ਇਹ ਵੇਖੋਗੇ ਜੋ ਸ੍ਰੀ ਸਤਿਗੁਰੂ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਜੋ ਥੋੜੇ ਹੀ ਸਮੇਂ ਨੂੰ ਜੋ ਜਪ ਯੋਗ ਦਾ ਮੇਲਾ ਵੀ ਆ ਰਿਹਾ ਹੈ, ਅੰਮ੍ਰਿਤ ਵੇਲੇ ਸਾਧੂ ਜਨ ਇਸ਼ਨਾਨ ਕਰਕੇ ਸੁੱਚ ਸੋਧ ਦੇ ਧਾਰਨੀ ਹੋ ਕੇ ਤਕਰੀਬਨ ਅਜਿਹੇ ਵੀ ਭਗਤ ਲੋਕ ਨੇ ਜਿਹੜੇ ਕਿ 12 ਵਜੇ ਉਹਨਾਂ ਨੇ ਇਸ਼ਨਾਨ ਪਾਣੀ ਕਰਕੇ ਬਿਲਕੁਲ ਸਮਾਧੀ ਦੇ ਵਿੱਚ ਸਥਿਤ ਹੋ ਕੇ ਬੈਠ ਜਾਣਾ ਹੁੰਦਾ ਹੈ। ਅਜਿਹਾ ਸਮਾਂ ਵਰਤਿਆ ਗਿਆ ਜਿਹਨੂੰ ਕਿ ਅੰਮ੍ਰਿਤ ਵੇਲਾ ਕਹਿਆ ਗਿਆ। ਜੇ ਨਾਮ ਜਪਿਆ ਤਾਂ ਇਸ ਵੇਲੇ ਨੂੰ ਚੁਣਿਆ ਗਿਆ। ਜੇ ਕੋਈ ਸੰਗੀਤਕਾਰ ਸੰਗੀਤ ਦਾ ਅਭਿਆਸ ਕਰਦਾ ਹੈ ਉਹ ਵੀ ਇਸ ਵੇਲੇ ਨੂੰ ਬੜਾ ਉੱਤਮ ਮੰਨਦੇ ਨੇ। ਜੇ ਕੋਈ ਵਿਦਿਆ ਨੂੰ ਪੜ੍ਹਨ ਵਾਲਾ ਇਸ ਵੇਲੇ ਨੂੰ ਬੜਾ ਉੱਤਮ ਮੰਨਦਾ ਹੈ। ਔਰ ਇੱਥੇ ਤੱਕ ਕਿ ਸਾਹਿਬ ਪਾਤਸ਼ਾਹ ਇਸ ਦਾ ਵਰਣਨ ਕਰਦੇ ਹੋਏ ਦੱਸਦੇ ਨੇ ਕਿ ਜਿਹੜਾ ਗੁਰੂ ਦਾ ਸਿੱਖ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਇਸਨਾਨ ਕਰੇ ਭਲਕੇ ਪਰ ਭਾਤੀ, ਉਦਮ ਕਰੇ ਭਲਕੇ ਪਰ ਭਾਤੀ, ਇਸਨਾਨ ਕਰੇ ਅੰਮ੍ਰਿਤ ਸਾਰੇ ਨਹਾਵੈ। ਇਹ ਜਿਹੜੀ ਉਹਨਾਂ ਪਾਤਸ਼ਾਹ ਜੀ ਨੇ ਪ੍ਰਮਾਣ ਦਿੱਤਾ ਕਿ ਇਹ ਸਮੇਂ ਦੀ ਬਾਬਤ ਠੀਕ ਹੈ। ਬਹੁਤ ਜ਼ਿਆਦਾ ਪਵਿੱਤਰ ਧਾਰਮਿਕ ਅਸਥਾਨ ਹੈ ਸਾਡਾ ਸਿੱਖਾਂ ਦਾ ਸ੍ਰੀ ਅੰਮ੍ਰਿਤਸਰ ਸਾਹਿਬ। ਉਹ ਸਰੋਵਰ ਜਿੱਥੇ ਕਿ ਇੱਕ ਕੋੜੀ ਜੋ ਹੈ ਉਹ ਰਾਜੀ ਹੋ ਗਿਆ, ਜਿਸ ਸਰੋਵਰ ਦੀ ਬੜੀ ਵੱਡੀ ਮਹਾਨਤਾ ਹੈ ਸਾਧ ਸੰਗਤ ਜੀ। ਪਰ ਸਾਹਿਬ ਨੇ ਪਾਤਸ਼ਾਹ ਜੀ ਨੇ ਇਸ ਅਸਥਾਨ ਦੇ ਉੱਪਰ ਜੋ ਇਹ ਤੁਕ ਉਚਾਰੀ ਕਿ ਇਸ਼ਨਾਨ ਕਰੇ ਅੰਮ੍ਰਿਤ ਸਾਰੇ ਨਹਾਵੈ, ਇਹਦਾ ਭਾਵ ਹੈ ਕਿ ਜਦੋਂ ਅੰਮ੍ਰਿਤ ਵੇਲੇ ਗੁਰੂ ਕਾ ਸਿੱਖ ਇਸ਼ਨਾਨ ਪਾਣੀ ਕਰਕੇ ਬੈਠਦਾ ਹੈ ਉਸ ਵਕਤ ਜੋ ਇਹ ਸੁਹਾਵਣਾ ਸਮਾਂ ਹੈ ਜਿਹਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ, ਭਾਵ ਜਦੋਂ ਕਿ ਇਨਸਾਨ ਦੀ ਜੋ ਚੇਤਨਾ ਹੈ ਉਸ ਵਕਤ ਬਦਲਾਵ ਵਿੱਚ ਆਉਂਦੀ ਹੈ। ਵਿਦਵਾਨ ਦੱਸਦੇ ਹਨ ਕਿ ਜਦੋਂ ਰਾਤ ਨੂੰ ਆਰਾਮ ਕਰਨ ਤੋਂ ਬਾਅਦ ਜਦੋਂ ਉਸ ਵਕਤ ਇਨਸਾਨ ਆਪਣੇ ਬਿਸਤਰ ਤੋਂ ਉੱਠਦਾ ਹੈ ਇਸ਼ਨਾਨ ਆਦਿਕ ਕਰਕੇ ਉਸ ਵਕਤ ਬਿਲਕੁਲ ਤਰੋ ਤਾਜ਼ਾ ਹੁੰਦਾ ਹੈ, ਭਾਵ ਉਸ ਵਕਤ ਹਿਰਦੇ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਵਿਚਾਰ ਨਹੀਂ, ਕਿਸੇ ਤਰ੍ਹਾਂ ਦਾ ਕੋਈ ਹੇਰ ਫੇਰ ਨਹੀਂ, ਬਿਲਕੁਲ ਸ਼ੁੱਧ ਸਵੱਛ ਹਿਰਦਾ। ਔਰ ਅਜਿਹੀ ਹਾਲਤ ਜਿਵੇਂ ਕੋਰਾ ਕਾਗਜ਼ ਹੁੰਦਾ ਹੈ। ਔਰ ਦੂਸਰੀ ਗੱਲ, ਜੋ ਅੰਮ੍ਰਿਤ ਵੇਲਾ ਇਸ ਵਕਤ ਨੂੰ ਕਿਹਾ ਗਿਆ, ਜਿਹਨੂੰ ਦੇਵਤਿਆਂ ਦਾ ਸਮਾਂ ਵੀ ਕਿਹਾ ਗਿਆ, ਕਿਉਂਕਿ ਇਸ ਵਕਤ ਜਦੋਂ ਇਸ਼ਨਾਨ ਕਰਕੇ ਗੁਰੂ ਦਾ ਸਿੱਖ ਉਸ ਸਾਹਿਬ ਦੇ ਚਰਨਾਂ ਦਾ ਧਿਆਨ ਲਗਾ ਕੇ ਬੈਠਦਾ ਹੈ ਤੇ ਉਸ ਵਕਤ ਇਸ ਦੇ ਅੰਦਰ ਜੋ ਫੁਰਨਾ ਆਏਗਾ, ਜੋ ਵਿਚਾਰ ਆਏਗਾ, ਉਹ ਸਹਿਜੇ ਹੀ ਹੈ ਕਿ ਸਤੋ ਗੁਣੀ ਵਾਲਾ ਆਏਗਾ। ਸਾਹਿਬ ਪਾਤਸ਼ਾਹ ਦੇ ਧਿਆਨ ਵੱਲ ਹੀ ਇਸ ਦਾ ਧਿਆਨ ਆਕਰਸ਼ਿਤ ਹੋਏਗਾ। ਦੇਵਤਿਆਂ ਦਾ ਵੇਲਾ ਹੋ ਗਿਆ ਜੋ ਸਾਹਿਬ ਨੇ ਕਿਹਾ ਕਿ ਇਹਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਜੋ ਉਸ ਵਕਤ ਨਾਮ ਜਪਣ ਵਕਤ ਇਸ ਨੂੰ ਆਨੰਦ ਮਹਿਸੂਸ ਹੁੰਦਾ ਹੈ, ਜੋ ਉਸ ਵਕਤ ਦਾ ਮਾਹੌਲ ਹਰ ਪਾਸੇ ਸ਼ਾਂਤੀ ਹੀ ਸ਼ਾਂਤੀ, ਉਹ ਕਿਸੇ ਅੰਮ੍ਰਿਤ ਨਾਲੋਂ ਘੱਟ ਨਹੀਂ। ਸੋ ਅਜਿਹਾ ਜੋ ਸੁਹਾਵਣਾ ਸਮਾਂ ਹੈ, ਦੇਵਤੇ ਜੋ ਹਨ ਇਸ ਅੰਮ੍ਰਿਤ ਵੇਲੇ ਦੇ ਸਮੇਂ ਇਸ ਪਟਨੇ ਨਗਰ ਵਿੱਚ ਜਦੋਂ ਪਹੁੰਚਦੇ ਹਨ,
ਬਿਥਰੇ ਬਰ ਸੁਗੰਧਪੁਰ ਸਾਰੇ,
ਸਾਰਾ ਜੋ ਪਟਨਾ ਸਾਹਿਬ ਨਗਰ ਹੈ, ਸਾਰੇ ਨਗਰ ਦੇ ਵਿੱਚ ਜਿੱਥੇ ਕਿੱਥੇ ਸੁਗੰਧੀ ਹੀ ਫੈਲ ਗਈ,
ਜਾਗਤ ਜੇ ਲਖ ਬਿਸਮੈ ਧਾਰੇ।
ਉਸ ਵਕਤ ਜੋ ਲੋਕ ਜਾਗਦੇ ਸੀ, ਸੁੱਤੇ ਨਹੀਂ ਸੀ, ਜਦੋਂ ਉਹ ਜਾਗ੍ਰਿਤ ਅਵਸਥਾ ਵਿੱਚ ਸੀ, ਉੱਠ ਕੇ ਕੀ ਵੇਖਦੇ ਹਨ, ਸਾਰੇ ਨਗਰ ਵਿੱਚ ਖੁਸ਼ਬੂ ਹੀ ਖੁਸ਼ਬੂ ਹੈ। ਔਰ ਇਹ ਇੱਕ ਵਿਚਿੱਤਰ ਇਹਨਾਂ ਵਾਸਤੇ ਹੋ ਰਿਹਾ ਸੀ, ਬੜਾ ਅਲੱਗ, ਕਿਉਂਕਿ ਅਜਿਹੀ ਖੁਸ਼ਬੂ ਅੱਜ ਤੱਕ ਇਹਨਾਂ ਨੇ ਮਹਿਸੂਸ ਨਹੀਂ ਸੀ ਕੀਤੀ।
ਅਸ ਸੌਰਭ ਕਬੇ ਪ੍ਰਥਮ ਨ ਪਾਈ,
ਅਜਿਹੀ ਖੁਸ਼ਬੂ ਅਜਿਹਾ ਮਾਹੌਲ ਪਹਿਲਾਂ ਕਦੀ ਨਹੀਂ ਸੀ ਇਹਨਾਂ ਨੇ ਵੇਖਿਆ ਜਾਂ ਮਹਿਸੂਸ ਕੀਤਾ।
ਇਹ ਔਚਕ ਅਬ ਕਿਤ ਤੇ ਆਈ,
ਔਚਕ ਭਾਵ ਅਚਨਚੇਤ ਅਚਾਨਕ ਇੱਕੋ ਦਮ ਅਜਿਹੀ ਖੁਸ਼ਬੂ ਅਜਿਹਾ ਮਾਹੌਲ ਕਿਵੇਂ ਬਣ ਗਿਆ।
ਸ੍ਰੀ ਗੁਰਮਤ ਨਾਨਕੀ ਤਬੈ।
ਉਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ ਕਿ ਸਾਹਿਬ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੋ ਮਾਤਾ ਜੀ ਹਨ, ਭਾਵ ਮਾਤਾ ਨਾਨਕੀ ਜੀ,
ਸ਼ਗਨ ਵਿਚਾਰ ਕਰਹਿ ਸ਼ੁਭ ਸਬੈ।
ਉਹਨਾਂ ਨੇ ਜਦੋਂ ਅਜਿਹਾ ਸੁਹਾਵਣਾ ਸਮਾਂ ਵੇਖਿਆ ਪ੍ਰਤੀਤ ਹੋਇਆ, ਇਸ ਨੂੰ ਚੰਗਾ ਸ਼ਗੁਨ ਜਾਣਿਆ।
ਮਹਾਪੁਰਸ਼ ਮਮ ਸੁੱਤੇ ਹੋਵਾ,
ਉਸ ਵਕਤ ਜਾਣਿਆ ਕਿ ਜੋ ਇਸ ਅਸਥਾਨ ਦੇ ਉੱਪਰ ਦੇਵ ਲੋਕ ਵਿੱਚੋਂ ਦੇਵਤੇ ਉੱਤਰ ਕੇ ਆ ਰਹੇ ਹਨ, ਜੋ ਹਰ ਪਾਸੇ ਸੁਗੰਧੀ ਹੀ ਸੁਗੰਧੀ ਹੈ, ਉਸ ਵਕਤ ਬਚਨ ਯਾਦ ਆਉਂਦੇ ਹਨ ਪੁਰਾਣੇ ਸਾਹਿਬ ਸ੍ਰੀ ਹਰਿਗੋਬਿੰਦ ਪਾਤਸ਼ਾਹ ਜੀ ਦੇ, ਕਿ ਵਾਕਿਆ ਹੀ ਜੋ ਮੇਰਾ ਸਪੁੱਤਰ ਹੈ ਭਾਵ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ, ਉਹਨਾਂ ਦੇ ਗ੍ਰਹਿ ਵਿਖੇ ਵੀ ਕਿਸੇ ਮਹਾਂਪੁਰਸ਼ ਨੇ ਅਵਤਾਰ ਧਾਰਿਆ ਹੈ,
ਜਿਸਕੇ ਜਨਮ ਮਤ ਸ਼ੁਭ ਹੀ ਜੋਆ,
ਜਿਸ ਦਾ ਜਦੋਂ ਜਨਮ ਹੋਇਆ ਪ੍ਰਕਾਸ਼ ਹੋਇਆ, ਹਰ ਪਾਸੇ ਸਭ ਕੁਛ ਸ਼ੁਭ ਹੀ ਸ਼ੁਭ ਹੋ ਰਿਹਾ ਹੈ।
ਪਤ ਕੇ ਬਾਕ ਵਿਚਾਰਨ ਕਰਤੇ,
ਉਸ ਵਕਤ ਸਾਹਿਬ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਦੇ ਮਾਤਾ ਨਾਨਕੀ ਜੀ ਆਪਣੇ ਪਤੀ ਦੇਵ ਭਾਵ ਸ੍ਰੀ ਹਰਿਗੋਬਿੰਦ ਪਾਤਸ਼ਾਹ ਜੀ ਦੇ ਉਹ ਭਵਿੱਖਿਅਤ ਵਾਕ ਜੋ ਹਨ, ਬਚਨ ਹਨ, ਉਹਨਾਂ ਨੂੰ ਯਾਦ ਕਰਦੇ ਹਨ।
ਕੁਲ ਦੀਪਕ ਉਪਜੈ ਮੁਦ ਧਰਤੀ,
ਜੋ ਸਾਹਿਬ ਸ੍ਰੀ ਹਰਿਗੋਬਿੰਦ ਪਾਤਸ਼ਾਹ ਜੀ ਬਚਨ ਕੀਤਾ ਸੀ ਕਿ ਇਹ ਜੋ ਤੁਹਾਡਾ ਸਪੁੱਤਰ ਹੈ ਤੇਗ ਬਹਾਦਰ, ਇਸ ਦੇ ਘਰ ਇੱਕ ਬੜਾ ਵੱਡਾ ਸ਼ੂਰਬੀਰ, ਬਹੁਤ ਹੀ ਧਰਮ ਨੂੰ ਰੱਖਿਆ, ਧਰਮ ਦੀ ਕਰਨ ਵਾਲਾ ਅਜਿਹਾ ਪੁੱਤਰ ਉਤਪੰਨ ਹੋਏਗਾ। ਸੋ ਉਸ ਬਚਨਾਂ ਨੂੰ ਯਾਦ ਕਰਦੇ ਹੋਏ ਮਾਤਾ ਨਾਨਕੀ ਜੀ ਆਪਣੇ ਪੋਤਰੇ ਦੇ ਕਮਲ ਵਰਗੇ ਮੁੱਖ ਮੰਡਲ ਨੂੰ ਵੇਖ ਕੇ ਬੜੇ ਹੀ ਆਨੰਦ ਮਹਿਸੂਸ ਕਰ ਰਹੇ ਹਨ।
ਸ੍ਰੀ ਨਾਨਕ ਕੋਲ ਉਜਲ ਨਾਮੋ,
ਉਸ ਵਕਤ ਕਵੀ ਜੀ ਕਹਿੰਦੇ ਹਨ ਕਿ ਸ੍ਰੀ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਜੋ ਕੁਲ ਦੇ ਵਿੱਚ ਸਾਡੇ ਪੁੱਤਰ ਆਇਆ ਹੈ, ਇਹ ਬਹੁਤ ਹੀ ਉਸ ਸਤਿਗੁਰੂ ਦੀ ਕਿਰਪਾ ਨਾਲ ਸਾਡੀ ਕੁਲ ਦਾ ਨਾਮ ਉੱਜਲ ਕਰੇਗਾ।
ਕਰਹਿ ਜਗਤ ਸਭ ਮਹਿ ਅਭਿਰਮ,
ਸਾਰੇ ਜਗਤ ਦੇ ਵਿੱਚ ਆਪਣੀ ਇਸ ਕੁਲ ਦਾ ਨਾਮ ਵਿਸਤਰਿਤ ਕਰੇਗਾ, ਕੁਲ ਦਾ ਜਸ ਜੋ ਹੈ ਫੈਲਾਵੇਗਾ।
ਇਮ ਪ੍ਰਸੰਨ ਹੋਏ ਭਾਖਿਓ ਮੋਹੀ,
ਇਸ ਤਰ੍ਹਾਂ ਜਦੋਂ ਮਾਤਾ ਜੀ ਪ੍ਰਸੰਨ ਹੋਏ,
ਸੱਚ ਬਚਨ ਨਿਸ਼ਚੈ ਤਿਨ ਹੋਹੀ,
ਉਸ ਵਕਤ ਮਾਤਾ ਨਾਨਕੀ ਜੀ ਸੋਚਦੇ ਹਨ ਕਿ ਜੋ ਸਾਹਿਬ ਸ੍ਰੀ ਸਤਿਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਨੇ ਮੈਨੂੰ ਬਚਨ ਕੀਤਾ ਸੀ ਕਿ ਤੇਰੇ ਇਸ ਸਪੁੱਤਰ ਦੇ ਘਰ ਭਾਵ ਇਸ ਤੇਗ ਬਹਾਦਰ ਜੋ ਤੁਹਾਡਾ ਸਪੁੱਤਰ ਹੈ, ਇਹਦੇ ਘਰ ਇੱਕ ਮਹਾਂਪੁਰਸ਼ ਨੇ ਅਵਤਾਰ ਧਾਰਨਾ ਹੈ, ਇਸ਼ਾਰਾ ਹੈ ਕਵੀ ਜੀ ਦਾ ਸਾਹਿਬ ਸ੍ਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਵੱਲ। ਸੋ ਮਾਤਾ ਨਾਨਕੀ ਜੀ ਉਸ ਬਚਨਾਂ ਨੂੰ ਯਾਦ ਕਰਦੇ ਹਨ ਔਰ ਆਪਣੇ ਪੋਤਰੇ ਦਸ਼ਮੇਸ਼ ਪਾਤਸ਼ਾਹ ਵੱਲ ਵੇਖ ਕੇ ਬਹੁਤ ਹੀ ਖੁਸ਼ ਹੋ ਰਹੇ ਹਨ।
ਆਨੰਦ ਕਰਤੀ ਮਮ ਮਹ,
ਅਜਿਹੀ ਮਨਮੋਹਕ ਦ੍ਰਿਸ਼ ਨੂੰ ਵੇਖ ਕੇ, ਅਜਿਹੇ ਸਮੇਂ ਨੂੰ ਸੁਹਾਵਣੇ ਨੂੰ ਵੇਖ ਕੇ ਜੋ ਮਾਤਾ ਨਾਨਕੀ ਜੀ ਹਨ, ਹਿਰਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੋ ਰਹੇ ਹਨ।
ਸੁਧ ਕੋ ਪਠਨ ਹੇਤ ਸੁਤ ਪਾਹੋ,
ਅਜਿਹੀ ਕਿਰਪਾ ਹੋਈ ਕਿ ਉਸ ਵਕਤ ਇਹ ਜੋ ਆਪਣੇ ਪੋਤਰੇ ਵੱਲ ਵੇਖਦੇ ਹਨ,
ਕਰੀ ਪੱਤਰਿਕਾ ਤਬਹਿ ਲਿਖਾਵਨ,
ਉਸ ਵਕਤ ਜੋ ਮਾਤਾ ਨਾਨਕੀ ਜੀ ਦੇ ਸਪੁੱਤਰ ਹਨ ਭਾਵ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਜੋ ਕਿ ਇਸ ਵਕਤ ਰਾਜਾ ਬਿਸ਼ਨ ਸਿੰਘ ਦੇ ਨਾਲ ਕਾਮਰੂਪ ਦੇਸ਼ ਵੱਲ ਹਨ, ਇੱਕ ਜੋ ਸੁਨੇਹੇ ਲੈ ਕੇ ਜਾਂਦਾ ਹੈ ਦਾਸ, ਉਸ ਨੂੰ ਬੁਲਾਇਆ ਗਿਆ ਇਤਿਆਦਿ। ਫਿਰ ਮਾਤਾ ਨਾਨਕੀ ਜੀ ਦੇ ਹਿਰਦੇ ਵਿੱਚ ਵਿਚਾਰ ਆਈ ਕਿ ਇੱਕ ਚਿੱਠੀ ਲਿਖੀ ਜਾਵੇ ਜਿਹਦੇ ਵਿੱਚ ਸਾਰਾ ਵਿਰਤਾਂਤ ਲਿਖ ਕੇ ਮੈਂ ਆਪਣੇ ਸਪੁੱਤਰ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਲ ਸੁਨੇਹਾ ਭੇਜ ਦੇਵਾਂ।
ਤੁਮ ਘਰ ਨੰਦਨ ਨਿਪਜਿਓ ਪਾਵਨ,
ਸੁਨੇਹਾ ਦੇਵਾਂ ਕਿ ਤੁਹਾਡੇ ਘਰ ਵਿਖੇ ਆਪ ਜੀ ਦੇ ਗ੍ਰਹਿ ਵਿਖੇ ਬੜਾ ਹੀ ਪਾਵਨ ਭਾਵ ਪਵਿੱਤਰ ਭਾਗਾਂ ਵਾਲਾ ਸਪੁੱਤਰ ਜੋ ਹੈ ਉਸ ਨੇ ਅਵਤਾਰ ਧਾਰਿਆ ਹੈ।
ਭਏ ਸ਼ਗੁਨ ਤੇ ਸਮੈ ਕਨੇਰੇ,
ਜਦੋਂ ਉਸ ਨੇ ਇਸ ਧਰਤੀ ਤੇ ਆਉਣਾ ਕੀਤਾ ਹੈ, ਹਰ ਪਾਸੇ ਸ਼ੁਭ ਸ਼ਗਨ ਹੋ ਰਹੇ ਹਨ, ਕੁਛ ਵੀ ਅਨਿਸ਼ਟ ਨਹੀਂ ਬੁਰਾ ਨਹੀਂ ਹੋ ਰਹਿਆ।
ਜੋ ਪ੍ਰਮੋਦ ਦਾ ਅਹੰ ਵਡੇਰੇ
ਅਜਿਹੇ ਸ਼ਗੁਨ ਹੋ ਰਹੇ ਹਨ ਜੋ ਕਿ ਸੁਖ ਦੇਣ ਵਾਲੇ ਹਨ, ਖੁਸ਼ੀ ਹੀ ਦੇਣ ਵਾਲੇ ਹਨ।
ਕਿਰਪਾ ਕੀਨ ਸ਼੍ਰੀ ਨਾਨਕ ਮਹਾ,
ਸਾਰਾ ਕੁਛ ਚਿੱਠੀ ਵਿਚ ਮਾਤਾ ਨਾਨਕੀ ਜੀ ਲਿਖ ਰਹੇ ਹਨ ਕਿ ਸਾਹਿਬ ਸ੍ਰੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਹੁਤ ਜ਼ਿਆਦਾ ਕਿਰਪਾ ਬਖਸ਼ਿਸ਼ ਕੀਤੀ ਹੈ।
ਸਹੀ ਕਾਮਨਾ ਪੂਰਨ ਇਹਾ,
ਜੋ ਕਿ ਮੇਰੇ ਹਿਰਦੇ ਦੀ ਇੱਕ ਵੱਡੀ ਕਾਮਨਾ ਸੀ ਕਿ ਮੈਂ ਆਪਣੇ ਪੋਤਰੇ ਦਾ ਮੁਖ ਆਪਣੇ ਇਨ੍ਹਾਂ ਨੈਣਾਂ ਨਾਲ ਵੇਖ ਲਵਾਂ, ਉਸ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੇਰੀ ਜੋ ਹਸਰਤ ਹੈ, ਮੇਰੀ ਇੱਛਾ ਹੈ, ਬੜੀ ਵੱਡੀ ਜੋ ਇੱਛਾ ਸੀ, ਉਸ ਨੂੰ ਪੂਰਾ ਕਰ ਦਿੱਤਾ ਹੈ।
ਅਬੇ ਸੁੰਦਰ ਲਾਗੈ ਨਿਜ ਭਵਨੂੰ,
ਸਾਰਾ ਕੁਛ ਮਾਤਾ ਨਾਨਕੀ ਜੀ ਇਸ ਚਿੱਠੀ ਵਿਚ ਲਿਖਦੇ ਜਾਂਦੇ ਹਨ ਕਿ ਹੇ ਪੁੱਤਰ, ਹੁਣ ਮੈਨੂੰ ਜਿਹੜਾ ਇਹ ਘਰ ਹੈ ਇਹ ਬੜਾ ਸੁਹਾਵਣਾ ਲੱਗਦਾ ਹੈ, ਬੜਾ ਹੀ ਚੰਗਾ ਲੱਗਦਾ ਹੈ।
ਇਤ ਕੋ ਕਰੋ ਆਪ ਆ ਗਵਨੂੰ,
ਹੁਣ ਕਿਰਪਾ ਕਰੋ ਆਪ ਜੀ ਵੀ ਵਾਪਸ ਆਉਣ ਦੀ ਬਖਸ਼ਿਸ਼ ਕਰੋ, ਦਰਸ਼ਨ ਦੇਣ ਦੀ ਕਿਰਪਾਲਤਾ ਕਰੋ।
ਹਿਮ ਲਿਖ ਕਰ ਤਤਕਾਲ ਪਠਾਵਾ,
ਇਹ ਸਾਰਾ ਬਿਰਤਾਂਤ ਲਿਖ ਕੇ ਉਸ ਚਿੱਠੀ ਦੇ ਵਿਚ ਸ਼੍ਰੀ ਮਾਤਾ ਨਾਨਕੀ ਜੀ ਨੇ ਉਸ ਦਾਸ ਦੇ ਹੱਥ ਦਿੱਤਾ।
ਚੋ ਬਿਨ ਬਿਲੰਬ ਤਿਸ ਗਵਾ,
ਉਸ ਦਾਸ ਨੂੰ ਕਹਿਆ ਗਿਆ ਕਿ ਗੱਲ ਸੁਣ, ਜਲਦੀ ਨਾਲ ਉਸ ਗਾਂਵ ਭਾਵ ਉਸ ਪਿੰਡ ਵਿਚ ਪਹੁੰਚ ਜਾ ਜਿੱਥੇ ਮੇਰੀ ਅੱਖਾਂ ਦਾ ਤਾਰਾ ਉਸ ਜਗਤ ਦਾ ਭਲਾ ਕਰਨ ਵਾਲਾ ਅਕਾਲ ਪੁਰਖ ਦੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਰਾਜ ਯੋਗ ਗੁਰਗੱਦੀ ਤੇ ਬੈਠੇ ਹੋਏ ਹਨ, ਜੋ ਭਾਵ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਹੇ ਸੁਨੇਹਾ ਲੈ ਕੇ ਜਾਣ ਵਾਲਿਆ, ਜਲਦੀ ਨਾਲ ਇਹ ਸੁਨੇਹਾ ਉਹਨਾਂ ਦੇ ਹੱਥਾਂ ਵਿਚ ਜਾ ਕੇ ਫੜਾ ਦੇਵੀ।
ਗੁਰੂ ਤੇਜ ਹਾਂ ਸ੍ਰੀ ਤੇਗ ਬਹਾਦਰ।
ਪਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਜਿਸ ਅਸਥਾਨ ਤੇ ਸਾਹਿਬ ਕਮਾਲ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਨ,
ਤੂਰਨ ਗਹ ਪਹੁੰਚ ਪਾ ਅਦ ਹਾਦਰ,
ਉਹ ਜੋ ਸੁਨੇਹਾ ਲੈ ਕੇ ਜਾਣ ਵਾਲਾ ਸੀ ਉਸ ਨੂੰ ਕਵੀ ਜੀ ਕਹਿੰਦੇ ਹਨ, ਮਾਤਾ ਜੀ ਕਹਿ ਰਹੇ ਹਨ, ਤੂਰਨ ਤਾਈ ਭਾਵ ਜਲਦੀ ਨਾਲ ਹੀ ਉੱਥੇ ਪਹੁੰਚ ਜਾਵੋ।
ਬਹ ਉਤਸਵ ਸਗਰੇ ਦਲ ਭਇਓ,
ਜਦੋਂ ਇਹ ਜੋ ਸੁਨੇਹਾ ਲੈ ਕੇ ਆਉਣ ਵਾਲਾ ਇਸ ਅਸਥਾਨ ਤੇ ਪਹੁੰਚਿਆ ਜਿੱਥੇ ਕਿ ਸਾਹਿਬ ਪਾਤਸ਼ਾਹ ਜੀ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਕਿਰਪਾ ਕਰ ਰਹੇ ਹਨ, ਜਦੋਂ ਸਾਰੇ ਦਲ ਸਾਰੀ ਫੌਜ ਵਿਚ ਇਹ ਖਬਰ ਪਹੁੰਚੀ ਕਿ ਗਰੀਬ ਨਵਾਜ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਘਰ ਇੱਕ ਸਪੁੱਤਰ ਨੇ ਅਵਤਾਰ ਧਾਰਿਆ ਹੈ, ਉਸ ਵਕਤ ਸਾਰੀ ਫੌਜ ਦੇ ਵਿਚ ਖੁਸ਼ੀ ਹੀ ਖੁਸ਼ੀ ਵਰਤ ਗਈ।
ਕ੍ਰਿਸ਼ਨ ਸਿੰਘ ਰਾਜੇ ਮਦਕੀਆ,
ਜੋ ਇਹ ਰਾਜਪੂਤ ਰਾਜਾ ਰਾਜਾ ਬਿਸ਼ਨ ਸਿੰਘ ਹੈ, ਇਹ ਜੋ ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਬਹੁਤ ਜ਼ਿਆਦਾ ਸ਼ਰਧਾ ਭਾਵਨਾ ਰੱਖਣ ਵਾਲਾ ਹੈ, ਇਸ ਨੂੰ ਵੀ ਜਦੋਂ ਪਤਾ ਲੱਗਦਾ ਹੈ ਬੜਾ ਹੀ ਇਹ ਵੀ ਖੁਸ਼ ਹੋਇਆ।
ਜਿਹ ਸਿੱਖ ਕੋ ਗੁਰ ਬਖਸ਼ਿਸ਼ ਦੀਨ,
ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਜਿਹੜੇ ਸਿੱਖ ਨੇ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਸੁਨੇਹਾ ਦਿੱਤਾ ਸੀ, ਸਤਿਗੁਰੂ ਜੀ ਨੇ ਉਸ ਸਿੱਖ ਦੇ ਉੱਪਰ ਬੜੀ ਬਖਸ਼ਿਸ਼ ਕੀਤੀ।
ਲੋਕ ਪ੍ਰਲੋਕ ਸੁਖੀ ਬਹੁ ਕੀਨ,
ਉਸ ਦਾ ਲੋਕ ਵੀ ਔਰ ਪ੍ਰਲੋਕ ਵੀ ਸਵਾਰ ਦਿੱਤਾ।
ਉਹਨਾਂ ਪੱਤ੍ਰਿਕਾ ਆਪ ਲਿਖਾਈ,
ਔਰ ਇਸ ਤਰ੍ਹਾਂ ਉਸ ਵਕਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਫਿਰ ਆਪ ਇੱਕ ਪੱਤ੍ਰਿਕਾ ਭਾਵ ਇੱਕ ਚਿੱਠੀ ਲਿਖਵਾਈ,
ਦੇਸ਼ ਕਾਮਰੂ ਹਮਿਆ ਬਿਜਾਈ,
ਜਿਹਦੇ ਵਿਚ ਲਿਖਿਆ ਗਿਆ ਕਿ ਪੂਜ੍ਯ ਮਾਤਾ ਜੀ, ਮੈਂ ਇਸ ਵਕਤ ਕਾਮਰੂਪ ਦੇਸ਼ ਦੇ ਵਿਚ ਹਾਂ।
ਨਿਰਪ ਕੋ ਕਾਜ ਜਬੈ ਬਣ ਜਾਏ,
ਜਦੋਂ ਰਾਜਾ ਬਿਸ਼ਨ ਸਿੰਘ ਦਾ ਕਾਜ ਬਣ ਜਾਏਗਾ ਭਾਵ ਜਦੋਂ ਰਾਜਾ ਬਿਸ਼ਨ ਸਿੰਘ ਇਸ ਕਾਮਰੂਪ ਦੇਸ਼ ਨੂੰ ਜਿੱਤ ਲਵੇਗਾ,
ਤਬ ਹਮ ਆਵਹਿੰਗੇ ਸਥਾਏ,
ਉਸ ਵਕਤ ਅਸੀਂ ਜਲਦੀ ਦੇ ਨਾਲ ਬਹੁਤ ਹੀ ਛੇਤੀ ਦੇ ਨਾਲ ਆਪ ਜੀ ਦੇ ਕੋਲ ਪਟਨਾ ਸਾਹਿਬ ਪਹੁੰਚ ਜਾਵਾਂਗੇ।
ਕਿਰਤ ਪਾਰ ਤੁਮ ਸਾਹਿਬ ਜਾਦਾ,
ਮਾਤਾ ਜੀ ਉਦੋਂ ਤੱਕ ਮੇਰੇ ਆਉਣ ਦੀ ਜਿੰਨਾ ਚਿਰ ਦੇਰੀ ਹੈ, ਜਦੋਂ ਤੱਕ ਮੈਂ ਨਹੀਂ ਆਉਂਦਾ, ਤੁਸੀਂ ਕਿਰਪਾ ਕਰਕੇ ਜੋ ਸਾਹਿਬ ਜਾਦਾ ਹੈ ਉਸ ਦੀ ਬੜੀ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰੋ।
ਦੁਲਾਰਨ ਧਰ ਅਹਿਲਾਦਾ,
ਬੜੇ ਅਹਿਲਾਦ ਭਾਵ ਖੁਸ਼ੀ ਦੇ ਨਾਲ ਉਹਦੇ ਨਾਲ ਲਾਡ ਲਡਾਵੋ।
ਪਠੀ ਪੱਤ੍ਰਿਕਾ ਪਟਨੇ ਆਏ,
ਜਿਹੜੀ ਚਿੱਠੀ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਥੋਂ ਭੇਜੀ, ਅਖੀਰ ਉਹੀ ਦਾਸ ਉਹ ਚਿੱਠੀ ਨੂੰ ਲੈ ਕੇ ਜਦੋਂ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚਿਆ,
ਜਹਾਂ ਅਨੇਕ ਵਿਧ ਹੋਤ ਵਧਾਏ,
ਜਿੱਥੇ ਕਿ ਪਹਿਲਾਂ ਤੋਂ ਹੀ ਬੜੇ ਵਧੀਆ ਢੰਗਾਂ ਨਾਲ ਵਧਾਈਆਂ ਦਿੱਤੀਆਂ ਜਾ ਰਹੀਆਂ ਸੀ, ਹਰ ਪਾਸੇ ਖੁਸ਼ੀ ਦਾ ਮਾਹੌਲ ਸੀ।
ਇਮ ਪ੍ਰਸੰਗ ਨੌਵੇਂ ਪਤਸ਼ਾਹ,
ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਨ, ਇਹ ਜੋ ਪ੍ਰਸੰਗ ਹੈ ਜੋ ਨੌਵੇਂ ਪਾਤਸ਼ਾਹ ਜੀ ਦਾ
ਸੁਣਿਓ, ਜਨਮ ਕੋ ਅਭਿਉਤਸਾਹ,
ਕਿ ਜਦੋਂ ਉਹਨਾਂ ਨੇ ਸਾਹਿਬਜ਼ਾਦੇ ਦੇ ਅਵਤਾਰ ਦੀ ਖੁਸ਼ੀ ਸੁਣੀ, ਉਸ ਦੇ ਅਵਤਾਰ ਦੀ ਖਬਰ ਸੁਣੀ, ਬਹੁਤ ਹੀ ਸਾਹਿਬਜ਼ਾਦੇ ਦੇ ਪ੍ਰਕਾਸ਼ ਦਿਹਾੜੇ ਤੇ ਖੁਸ਼ ਹੋਏ।
ਮਾਤ ਨਾਨਕੀ ਬਿਰਧਾ ਬਡੇਰੀ।
ਔਰ ਦੂਸਰੇ ਪੱਖ ਦੀ ਗੱਲ ਕਰਦੇ ਕਵੀ ਸੰਤੋਖ ਸਿੰਘ ਜੀ ਪਟਨਾ ਸਾਹਿਬ ਵੱਲ ਧਿਆਨ ਦਿੰਦੇ ਹੋਏ ਕਹਿ ਰਹੇ ਹਨ, ਜੋ ਮਾਤਾ ਨਾਨਕੀ ਜੀ ਹਨ, ਜੋ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਾਤਾ ਜੀ ਹਨ, ਉਮਰ ਕਰਕੇ ਸਰੀਰਕ ਤੌਰ ਤੇ ਉਹਨਾਂ ਦੀ ਅਵਸਥਾ ਬਹੁਤ ਜ਼ਿਆਦਾ ਬਿਰਧ ਹੋ ਗਈ।
ਰੱਛਾ ਅਨੇਕ ਪ੍ਰਕਾਰ ਕਨੇਰੀ,
ਜਿਨ੍ਹਾਂ ਦਾ ਲਾਡ ਪਿਆਰ ਸਨੇਹ ਆਪਣੇ ਪੋਤਰੇ ਨਾਲ ਬਹੁਤ ਜ਼ਿਆਦਾ ਵਿਸ਼ੇਸ਼ ਤੌਰ ਤੇ ਹੈ, ਬੜੇ ਹੀ ਢੰਗਾਂ ਦੇ ਨਾਲ ਆਪਣੇ ਪੋਤਰੇ ਦੀ ਰੱਖਿਆ ਕਰਦੇ ਹਨ।
ਸ੍ਰੀ ਨਾਨਕ ਆਦਿਕ ਗੁਰਨਾਮ,
ਔਰ ਸ੍ਰੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਜੋ ਆਦਿ ਗੁਰੂ ਭਾਵ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜੋ ਹਾਜ਼ਰਾ ਹਜ਼ੂਰ ਸਾਹਿਬ ਹਨ, ਭਾਵ ਸਾਰੇ ਨਾਵਾਂ ਦਾ ਜਾਪ ਕਰਦੇ ਹੋਏ,
ਲੇ ਮੁਖ ਤੇ ਇਤ ਉਤ ਫਿਰ ਤਮ,
ਭਾਵ ਜਿਸ ਤਰ੍ਹਾਂ ਕੇ ਆਪਾਂ ਨੂੰ ਸਾਹਿਬ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹੀ ਦੇ ਹੁਕਮ ਦੇ ਨਾਲ ਵੀ ਅਸੀਂ ਭਗਉਤੀ ਦੀ ਮਾਲਾ ਕਰਦੇ ਹਾਂ, ਜਿਹਦੇ ਵਿੱਚ ਸਾਰੇ ਸਤਿਗੁਰੂ ਸਾਹਿਬਾਨਾਂ ਦਾ ਨਾਮ ਲੈ ਕੇ ਅਸੀਂ ਉਸ ਨੂੰ ਕਹਿੰਦੇ ਹਾਂ ਕਿ ਭਗਉਤੀ ਦੀ ਮਾਲਾ ਹੈ, ਜਿਹੜੀ ਕਿ ਬਹੁਤ ਜ਼ਿਆਦਾ ਹੀ ਸੁਖਦਾਈ ਮੰਨੀ ਗਈ ਹੈ। ਇੱਥੇ ਤੱਕ ਜਿਨ੍ਹਾਂ ਲੋਕਾਂ ਨੇ ਇਸ ਦਾ ਸੁੱਖ ਇਸ ਦਾ ਆਨੰਦ ਮਾਣਿਆ ਹੈ, ਅਜਿਹੇ ਮਹਾਤਮਾ ਸਾਧੂ ਵੀ ਹਨ ਜੋ ਕਿ ਜਿਨ੍ਹਾਂ ਨੇ ਆਪਣਾ ਸਾਰਾ ਕੁਛ ਅੱਗਾ ਪਿੱਛਾ ਵੇਖ ਲਿਆ, ਭਾਵ ਸਤਿਗੁਰਾਂ ਨੇ ਉਹਨਾਂ ਨੂੰ ਨੇਤਰ ਬਖਸ਼ ਦਿੱਤੇ, ਉਹ ਵਾਲੇ ਉਹਨਾਂ ਦੇ ਮੁੱਖੋਂ ਇਹ ਚੀਜ਼ ਸੁਣੀ ਦੀ ਹੈ ਕਿ ਇਹ ਮਾਲਾ ਵਿੱਚ ਇਤਨੀ ਕੁ ਤਾਕਤ ਹੈ, ਇੱਕ ਜਨਮ ਨਹੀਂ ਸੈਕੜੇ ਜਨਮਾਂ ਤੱਕ ਇੱਕ ਮਾਲਾ ਫਲ ਦਿੰਦੀ ਹੈ, ਪਰ ਜੇ ਇਹ ਸਾਰਾ ਕੁਝ ਕਰਕੇ ਮਾਲਾ ਕਰਕੇ ਭਾਵ ਜਾਪ ਕਰਕੇ ਮੰਗ ਨਾ ਮੰਗੀ ਜਾਵੇ ਤੇ ਸੈਕੜੇ ਹੀ ਜਨਮਾਂ ਤੱਕ ਇੱਕ ਮਾਲਾ ਤਾਕਤ ਰੱਖਦੀ ਹੈ ਕਿ ਸੁੱਖ ਦੇ ਦੇਵੇ। ਸੋ ਅਰਜ਼ ਕਰਾਂ ਉਹੀ ਜਾਪ ਸ੍ਰੀ ਮਾਤਾ ਨਾਨਕੀ ਜੀ ਜੋ ਹਨ ਇਧਰ ਉਧਰ ਵਿਚਰਦੇ ਹੋਏ ਆਪਣੇ ਉਸ ਪੋਤਰੇ ਨੂੰ ਫੜਿਆ ਹੋਇਆ ਹੈ ਔਰ ਅਜਿਹੇ ਗੁਰੂ ਸਾਹਿਬਾਨਾਂ ਦੇ ਨਾਮ ਲੈ ਕੇ ਜਾਪ ਕਰ ਰਹੇ ਹਨ।
ਨਾਨਾ ਭਾਤੇ ਵਿਘਨ ਸਮੁਦਾਏ,
ਜੋ ਬਹੁਤ ਤਰ੍ਹਾਂ ਦੇ ਵਿਘਨ ਆਦਿਕ ਹਨ,
ਸਕਲ ਬਿਨਾਸੋ ਬਨੋ ਸਹਾਏ,
ਮਾਤਾ ਜੀ ਅਰਦਾਸ ਕਰਕੇ ਕਹਿੰਦੇ ਹਨ, ਹੇ ਗੁਰੂ ਨਾਨਕ ਪਾਤਸ਼ਾਹ ਜੀ, ਔਰ ਹਾਜ਼ਰਾ ਹਜ਼ੂਰ ਪਾਤਸ਼ਾਹ ਦਾ ਨਾਮ ਲੈ ਕੇ ਕਹਿੰਦੇ ਹਨ, ਗੁਰੂ ਪਾਤਸ਼ਾਹ ਜੀਓ, ਕਿਰਪਾ ਕਰੋ ਜੋ ਮੇਰਾ ਪੋਤਰਾ ਹੈ ਇਹਦੇ ਉੱਤੇ ਕੋਈ ਵੀ ਦੁੱਖ ਤਕਲੀਫ ਨਾ ਆਵੇ, ਹਰ ਤਰ੍ਹਾਂ ਦੀ ਇਹਦੀ ਆਦੀ ਵਿਆਦੀ ਦੁੱਖ ਤਕਲੀਫ ਦਾ ਨਾਸ ਕਰ ਦੇਵੋ।
ਮਮ ਪੋਤਰੇ ਕੀ ਰੱਖਿਆ ਤਰੀ ਹੈ,
ਜੋ ਮੇਰਾ ਪੋਤਰਾ ਹੈ ਇਹਦੀ ਰੱਖਿਆ ਕਰੋ,
ਚੰਦ ਮਨਿੰਦ ਬਿਲੰਦਾ ਕਰੀ ਹੈ,
ਇਸ ਨੂੰ ਚੰਦਰਮਾ ਵਾਂਗੂ ਵੱਡਾ ਕਰੋ, ਚੰਦਰਮਾ ਤੋਂ ਭਾਵ ਲੈ ਲਵੋ ਉਸ ਦੀ ਠੰਡਕ ਉਸ ਦੀ ਵਿਸ਼ਾਲਤਾ, ਭਾਵ ਜਿਸ ਤਰ੍ਹਾਂ ਚੰਦਰਮਾ ਜੋ ਹੈ ਹਮੇਸ਼ਾ ਸਭ ਨੂੰ ਠੰਡ ਪਾਉਣ ਵਾਲਾ ਹੈ, ਜੋ ਰਾਹਗੀਰ ਹਨੇਰੇ ਵਿੱਚ ਤੁਰਿਆ ਜਾਂਦਾ ਹੋਵੇ ਇੱਕ ਅਜਿਹੇ ਸਮੇਂ ਜਦੋਂ ਕਿ ਇਹ ਰੋਸ਼ਨੀ ਦਾ ਇੰਤਜ਼ਾਮ ਨਹੀਂ ਸੀ, ਉਸ ਵਕਤ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਹੀ ਉਹਨਾਂ ਲੋਕਾਂ ਨੇ ਰਾਤ ਨੂੰ ਕਿਤੇ ਜਾਣਾ ਤੇ ਉਸ ਦੀ ਰੋਸ਼ਨੀ ਵਿੱਚ ਹੀ ਰਸਤਾ ਵੇਖਣਾ, ਭਾਵ ਇਹ ਜੋ ਪੱਖ ਹਨ ਉਸ ਦੀ ਵਡਿਆਈ ਵਾਲੇ ਮਾਤਾ ਜੀ ਉਸ ਪ੍ਰਭੂ ਭਗਵਾਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਮੇਰੇ ਪੋਤਰੇ ਉੱਤੇ ਵੀ ਕਿਰਪਾ ਕਰੋ, ਸਦਾ ਹੀ ਸੁਖੀ ਰਹੇ।
ਲਗਨ ਜੋਤ ਕੀ ਲਿਖ ਲੈ ਗਯੋ।
ਔਰ ਕਵੀ ਸੰਤੋਖ ਸਿੰਘ ਜੀ ਹੁਣ ਉਹ ਜੋਤਸ਼ੀ ਵੱਲ ਧਿਆਨ ਦਿਵਾਉਂਦੇ ਹਨ ਸਾਡਾ, ਕਿ ਜਿਹੜਾ ਜੋਤਸ਼ੀ ਉਸ ਵਕਤ ਦੇ ਸਾਰੇ ਲਗਨ ਦਿਨ ਸਮਾਂ ਲਿਖ ਕੇ ਲੈ ਗਿਆ ਸੀ।
ਬਹੁਤ ਦਿਨ ਭਲੇ ਵਿਚਾਰਤ ਪਯੋ।
ਬਹੁਤ ਦਿਨ ਭਾਵ ਕਾਫੀ ਦਿਨ ਉਹ ਸਾਰੇ ਲਗਨਾਂ ਨੂੰ ਗ੍ਰਹਿਆਂ ਦਾ ਵਿਚਾਰ ਕਰਦਾ ਰਿਹਾ।
ਲਿਖੀ ਜਨਮ ਪੱਤਰੀ ਗਿਨ ਸੋਧ।
ਬੜਾ ਹੀ ਉਸ ਨੇ ਹਿਸਾਬ ਕਿਤਾਬ ਕਰਕੇ ਗ੍ਰਹਿਆਂ ਦੀ ਚਾਲ ਵੇਖ ਕੇ ਉਸ ਤੋਂ ਬਾਅਦ ਇੱਕ ਪੱਤਰੀ ਬਣਾਈ।
ਜਿਸਕੇ ਔਰ ਗ੍ਰਹਿ ਰਾਸ਼ੀ ਬੋਦ।
ਅਜਿਹੇ ਸਿਆਣੇ ਜੋਤਸ਼ੀ ਦੀ ਗੱਲ ਕਵੀ ਜੀ ਕਰ ਰਹੇ ਹਨ। ਕਵੀ ਜੀ ਕਹਿੰਦੇ ਹਨ ਕਿ ਜਿਹਨੂੰ ਚੰਗੀ ਤਰ੍ਹਾਂ ਭਲੀ ਭਾਂਤ ਇਹ ਸਾਰੇ ਗ੍ਰਹਿਾਂ ਦੀ ਜਾਣਕਾਰੀ ਸੀ।
ਕਿਤਕ ਦਿਵਸ ਮਹਿ ਬਹੁਰ ਬੁਲਾਵੋ।
ਉਸ ਤੋਂ ਬਾਅਦ ਕੁਛ ਕੁ ਦਿਨ ਬੀਤੇ, ਜੋ ਜੋਤਸ਼ੀ ਸੀ ਉਹ ਦੁਬਾਰਾ ਕਿਤਕ ਦਿਨ ਮਹਿ ਬਹੁਤ ਬੁਲਾਇਹੋ। ਉਹਨੂੰ ਕੁਛ ਕੁ ਦਿਨਾਂ ਬਾਅਦ ਮਾਤਾ ਨਾਨਕੀ ਜੀ ਔਰ ਸਾਰੇ ਪਰਿਵਾਰ ਨੇ ਦੁਬਾਰਾ ਜਦੋਂ ਬੁਲਾਇਆ।
ਮਾਤ ਨਾਨਕੀ ਨਿਕਟ ਬਿਠਾਇਆ ਹੋ।
ਉਸ ਵਕਤ ਸ਼੍ਰੀ ਮਾਤਾ ਨਾਨਕੀ ਜੀ ਨੇ ਉਸ ਜੋਤਸ਼ੀ ਨੂੰ ਆਪਣੇ ਕੋਲ ਬਿਠਾ ਲਿਆ।
ਆਦਿ ਕਿਰਪਾਲ ਮਹਾਮਤਵੰਤੇ।
ਉਸ ਤੋਂ ਬਾਅਦ ਸ਼੍ਰੀ ਕਿਰਪਾਲ ਜੀ ਭਾਵ ਸ਼੍ਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੋ ਮਾਮਾ ਜੀ ਹਨ,
ਬੈਠੇ ਆਨ ਸਮੂਹ ਸੁਨੰਤੇ।
ਬਹੁਤ ਸਾਰੇ ਜੋ ਸਿਆਣੇ ਪੁਰਸ਼ ਸਨ, ਸੁਮਤਵਾਨ ਸੀ, ਸਭ ਆ ਕੇ ਉਸ ਜੋਤਸ਼ੀ ਦੇ ਕੋਲ ਬੈਠ ਗਏ।
ਭੁੱਖ ਮਾਸ ਕੋ ਪੱਖ ਸੁਕਲ ਹੈ।
ਉਸ ਵਕਤ ਜੋਤਸ਼ੀ ਆਪਣੀ ਵਿਦਵਤਾ ਨਾਲ ਬਣਾਈ ਹੋਈ ਸੂਝ ਬੂਝ ਨਾਲ ਬਣਾਈ ਹੋਈ ਉਸ ਜਨਮ ਪੱਤਰੀ ਬਾਰੇ ਦੱਸਣ ਲੱਗਾ ਕਿ ਸਮਾਂ ਅਜਿਹਾ ਹੈ ਕਿ ਪੋਖ ਮਾਸ ਕੋ ਪੱਖ ਸੁਕਲ ਹੈ, ਭਾਵ ਪੋਹ ਦੇ ਮਹੀਨੇ ਦਾ ਪੱਖ ਹੈ, ਮਹੀਨਾ ਵੀ ਬਹੁਤ ਜ਼ਿਆਦਾ ਚੰਗਾ ਹੈ।
ਸਪਤਮ ਥਿਤ ਕੋ ਸਮੈ ਸੁਕਲ ਹੈ।
ਥਿਤੀ ਵੀ ਸਪਤਮੀ ਹੈ, ਇਹ ਵੀ ਸਮਾਂ ਬਹੁਤ ਹੀ ਚੰਗਾ ਹੈ।
ਆਦਿਤਵਾਰ ਜਾਮਨੀ ਜਾਮੂ।
ਔਰ ਐਤਵਾਰ ਦਾ ਦਿਨ ਜਾਣੋ ਔਰ ਬਿਲਕੁਲ ਅੰਮ੍ਰਿਤ ਵੇਲਾ ਜਦੋਂ ਆ ਕੇ ਸਾਹਿਬ ਪਾਤਸ਼ਾਹ ਗੁਰਬਾਣੀ ਵਿਚ ਬਹੁਤ ਜਗ੍ਹਾ ਜ਼ਿਕਰ ਕਰਦੇ ਹਨ ਕਿ ਭਿੰਨੀ ਰੈਨੜੀ ਹੈ ਚਮਕਨ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਉਹ ਸਮਾਂ ਜਿਹਨੂੰ ਕਿ ਅੰਮ੍ਰਿਤ ਵੇਲਾ ਕਹਿੰਦੇ ਹਨ, ਜਿਸ ਦਾ ਜ਼ਿਕਰ ਮੈਂ ਆਪ ਜੀ ਦੇ ਚਰਨਾਂ ਵਿਚ ਪਹਿਲਾਂ ਕਰਕੇ ਹਟਿਆ ਹਾਂ ਕਿ ਉਸ ਅੰਮ੍ਰਿਤ ਵੇਲੇ ਦੇ ਸਮੇਂ ਵਿਚ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਅਵਤਾਰ ਧਾਰਿਆ।
ਭਇਓ ਜਨਮ ਬਾਲਕ ਬਲ ਧਾਮੂ।
ਜੋ ਕਿ ਬਲ ਧਾਮੂ ਬੜਾ ਹੀ ਬਲ ਦਾ ਘਰ ਹੈ, ਇਸ ਬਾਲਕ ਨੇ ਇਸ ਸਾਹਿਬਜ਼ਾਦੇ ਨੇ ਜੋ ਜਨਮ ਲਿਆ।
ਪਰੇ ਲਗਨ ਮਹਿ ਗ੍ਰਹਿ ਦੇ ਮੰਗਲ।
ਉਸ ਤੋਂ ਬਾਅਦ ਕਵੀ ਜੀ ਦੱਸਦੇ ਹਨ, ਜੋਤਸ਼ੀ ਕਹਿਣ ਲੱਗਾ ਕਿ ਜਿਹੜੇ ਗ੍ਰਹਿਾਂ ਦੇ ਹੁੰਦੇ ਹੋਏ ਇਸ ਬਾਲਕ ਦਾ ਅਵਤਾਰ ਹੋਇਆ ਹੈ, ਜਨਮ ਹੋਇਆ ਹੈ, ਇਹ ਜਿਹੜੇ ਗ੍ਰਹਿ ਹਨ ਬਹੁਤ ਹੀ ਸ਼ੁਭ ਹਨ।
ਉੱਚ ਕੇ ਸੂਰਜ ਸ਼ਨੀ ਕਵਿ ਮੰਗਲ।
ਜਿਤਨੇ ਵੀ ਗ੍ਰਹਿ ਹਨ, ਸੂਰਜ ਸ਼ਨੀ ਮੰਗਲ ਆਦਿਕ, ਸਭ ਹੀ ਉੱਚੇ ਸਥਾਨ ਤੇ ਹਨ, ਭਾਵ ਸਭ ਹੀ ਭਲਾ ਕਰਨ ਵਾਲੇ, ਭਾਵ ਕੋਈ ਵੀ ਅਨਿਸ਼ਟ ਕਰਮ ਨਹੀਂ ਹੋਵੇਗਾ।
ਲਾਭ ਸਥਾਨ ਆਏ ਗ੍ਰਹਿ ਆਛੇ।
ਔਰ ਜੋਤਸ਼ੀ ਕਹਿਣ ਲੱਗਾ, ਬੜੀ ਹੈਰਾਨੀ ਦੀ ਗੱਲ ਹੈ, ਸਾਰੇ ਗ੍ਰਹਿ ਜੋ ਹਨ ਅਜਿਹੇ ਅਸਥਾਨ ਤੇ ਅਜਿਹੇ ਟਿਕਾਣੇ ਤੇ ਟਿਕੇ ਹੋਏ ਹਨ, ਭਾਵ ਹਰ ਪੱਖੋਂ ਹਰ ਹੀ ਢੰਗ ਦੇ ਨਾਲ ਜੋ ਲਾਭ ਕਰਨ ਵਾਲੇ ਹਨ।
ਪੂਰਨ ਦ੍ਰਿਸ਼ਟੀ ਬਿਲੋਕਤ ਬਾਛੇ।
ਔਰ ਗ੍ਰਹਿ ਜੋ ਹਨ ਇਹ ਵੀ ਇਸ ਕੁੰਡਲੀ ਤੋਂ ਪ੍ਰਤੀਤ ਹੋ ਰਿਹਾ ਹੈ, ਜਿਵੇਂ ਸਾਰੇ ਗ੍ਰਹਿ ਇਸ ਸਾਹਿਬਜ਼ਾਦੇ ਵੱਲ ਹੱਥ ਜੋੜ ਕੇ ਖੜੇ ਹੋਣ ਔਰ ਇਹ ਅਰਜ਼ ਕਰਦੇ ਹੋਣ ਕਿ ਇਹ ਸਾਹਿਬਜ਼ਾਦਾ ਜੋ ਹੈ ਸਾਡੇ ਉੱਤੇ ਕਿਰਪਾ ਦ੍ਰਿਸ਼ਟੀ ਹੀ ਬਣਾਈ ਰੱਖੇ।
ਜਨਮ ਕੁੰਡਲੀ ਜਿਵੇਂ ਅਵਤਾਰਨ।
ਜੋਤਸ਼ੀ ਕਹਿਣ ਲੱਗਾ, ਇਹ ਜਨਮ ਕੁੰਡਲੀ ਕੁਛ ਅਜਿਹੀ ਹੈ, ਇਸ ਦੇ ਫਲਾ ਦੋਸ਼ ਕੁਛ ਅਜਿਹੇ ਹਨ ਜਿਵੇਂ ਕਿ ਜਨਮ ਕੁੰਡਲੀ ਕਿਸੇ ਅਵਤਾਰੀ ਪੁਰਸ਼ਾਂ ਦੀ ਹੁੰਦੀ ਹੈ।
ਜਿਮ ਲਖੀਅਤ ਪ੍ਰਤਾਪ ਬੜ ਕਾਰਨ।
ਜਿਵੇਂ ਕਿ ਕਿਸੇ ਅਵਤਾਰੀ ਪੁਰਸ਼ ਦੀ ਕੋਈ ਕੁੰਡਲੀ ਹੁੰਦੀ ਹੈ, ਉਸੇ ਹੀ ਤਰ੍ਹਾਂ ਇਸ ਸਾਹਿਬਜ਼ਾਦੇ ਦੀ ਕੁੰਡਲੀ ਵੀ ਬਿਲਕੁਲ ਜਿਉਂ ਕੀ ਤਰਿਉਂ ਉਸੇ ਹੀ ਤਰ੍ਹਾਂ ਦੀ ਹੈ।
ਐਸ਼ਵਰਜ ਵਧ ਅਨੇਕ ਪ੍ਰਕਾਰ।
ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਐਸ਼ਵਰਜ ਭਾਵ, ਇਸ ਦਾ ਪ੍ਰਭਾਵ, ਇਸ ਦੀ ਪ੍ਰਭੂਤਾ, ਇਸ ਦਾ ਜੋ ਪ੍ਰਤਾਪ ਹੈ, ਆਉਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਵਧੇਗਾ।
ਕੋ ਪਹੀਅਤ ਨਹੀਂ ਸ਼ੁਮਾਰ।
ਇਤਨਾ ਕੁ ਵਧੇਗਾ ਕਿ ਕਿਸੇ ਵਿੱਚ ਤਾਕਤ ਨਹੀਂ ਜਿਹੜਾ ਦੱਸ ਸਕੇ। ਕੋਈ ਕਵੀ ਦੀ ਕਲਮ ਨਹੀਂ ਇਤਨੀ ਸਿਆਣੀ, ਇੰਨੀ ਵਿਦਵਤਾ ਭਰੀ ਕਿ ਉਸ ਜਸ ਦਾ ਵਰਣਨ ਕਰ ਸਕੇ। ਭਾਵ ਜੋਤਸ਼ੀ ਉਸ ਵਕਤ ਦੱਸ ਰਿਹਾ ਸੀ, ਆਉਣ ਵਾਲੇ ਸਮੇਂ ਵਿੱਚ ਇਸ ਸਾਹਿਬਜ਼ਾਦੇ ਦਾ ਜਦੋਂ ਜਸ਼ ਵਧੇਗਾ, ਕੋਈ ਵੀ ਉਸ ਜਸ਼ ਦੀ ਭਾਵ ਸਿਫਤ ਤੱਕ ਨਹੀਂ ਕਰ ਸਕਦਾ।
ਸਿੰਧ ਮੇਖਲਾ ਅਵਿਨੀ ਜੋਤੀ।
ਸਮੁੰਦਰ ਤੱਕ ਜਿਤਨੀ ਧਰਤੀ ਹੈ,
ਜਸ ਪ੍ਰਤਾਪ ਤੇ ਪੂਰਹ ਤੇਤੀ।
ਭਾਵ ਹਰ ਇੱਕ ਦਿਸ਼ਾ, ਹਰ ਇੱਕ ਨਗਰ ਵੱਲ, ਹਰ ਇੱਕ ਸ਼ਹਿਰ ਵੱਲ, ਸਮੁੰਦਰ ਤੱਕ ਜਿਤਨੀ ਅਵਨੀ ਜਿਤਨੀ ਧਰਤੀ ਹੈ, ਹਰ ਇੱਕ ਪਾਸੇ ਇਸ ਸਾਹਿਬਜ਼ਾਦੇ ਦਾ ਜੋ ਜਸ ਹੈ ਬੜੇ ਹੀ ਭਲੀ ਭਾਂਤ ਫੈਲ ਜਾਵੇਗਾ।
ਰਾਮ ਚੰਦ ਮਾਨਿੰਦਾ ਜੋਦਾ।
ਉਸ ਵਕਤ ਜੋਤਸ਼ੀ ਦੱਸਣ ਲੱਗਾ ਕਿ ਇਹਦੇ ਵਿੱਚ ਜੋਧਿਆਂ ਵਾਲਾ ਜੋ ਤੱਤ ਹੈ, ਜੋਧਿਆਂ ਵਾਲਾ ਜੋ ਲੱਛਣ ਹੈ, ਇਹਦੀ ਕੁੰਡਲੀ ਦੱਸਦੀ ਹੈ ਕਿ ਜਿਵੇਂ ਪ੍ਰਭੂ ਸ਼੍ਰੀ ਰਾਮ ਚੰਦਰ ਬੜੇ ਵੱਡੇ ਯੋਧੇ ਮੰਨੇ ਗਏ ਹਨ, ਜਿਨ੍ਹਾਂ ਦੇ ਤੀਰ ਜਿਹੜੇ ਸੀ ਅਮੋਘ ਬਾਣ ਸੀ, ਭਾਵ ਜਿਹੜਾ ਬਾਣ ਚਲਾ ਦਿੱਤਾ ਉਹ ਖਾਲੀ ਨਹੀਂ ਸੀ ਪਰਤਿਆ, ਜਿਨ੍ਹਾਂ ਦੀ ਸੂਰਬੀਰਤਾ ਬਹੁਤ ਵੱਡੀ ਗਿਣੀ ਗਈ ਹੈ, ਭਾਵ ਇਹ ਸੂਰਬੀਰ ਹੋਣਗੇ ਉਸ ਪ੍ਰਭੂ ਸ਼੍ਰੀ ਰਾਮ ਜੀ ਵਰਗੇ।
ਕ੍ਰਿਸ਼ਨ ਸਮਾਨ ਰਿਪੁਨ ਪਰ ਕ੍ਰੋਧ।
ਔਰ ਕ੍ਰਿਸ਼ਨ ਭਗਵਾਨ ਵਾਂਗੂ ਇਹ ਵੈਰੀਆਂ ਦੇ ਉੱਤੇ, ਵੈਰੀਆਂ ਦੇ ਦਲ ਉੱਤੇ ਟੁੱਟ ਕੇ ਪੈਣ ਵਾਲੇ ਇੱਕ ਯੋਧੇ ਹੋਣਗੇ।
ਜਿੰਬਲ ਛਲਬੇ ਬਾਵਨ ਭਇਓ।
ਔਰ ਬੁੱਧੀ ਦੀ ਵਿਆਖਿਆ ਕਰਦੇ ਹੋਏ ਕਵੀ ਜੀ ਕਹਿ ਰਹੇ ਹਨ, ਜੋਤਸ਼ੀ ਕਹਿਣ ਲੱਗਾ ਜਿਵੇਂ ਬਲੀ ਰਾਜੇ ਨੂੰ, ਬਲ ਰਾਜੇ ਨੂੰ ਛਲਣ ਵਾਸਤੇ ਭਗਵਾਨ ਬਲ ਰੂਪ ਦੇ ਵਿੱਚ, ਬਾਵਨ ਰੂਪ ਵਿੱਚ ਆਏ ਸਨ।
ਤਨ ਕੋ ਤਨ ਕੇ ਆਪਣੋ ਕੀਓ।
ਉਸ ਵਕਤ ਅਜਿਹੀ ਮਾਇਆ ਦਾ ਉਸ ਵਕਤ ਵਿਸਤਾਰ ਕੀਤਾ ਕਿ ਤਨਕ ਤੋਂ ਥੋੜੇ ਤੋਂ ਵੱਡਾ ਸਰੀਰ ਆਪਣਾ ਬਣਾ ਲਿਆ।
ਹੋਰ ਵਧਾਇਓ ਬਪਕ ਬਿਲੰਦ।
ਭਾਵ ਮੰਗ ਮੰਗੀ ਢਾਈ ਕਰਮਾਂ ਦੀ ਬਾਵਨ ਰੂਪ ਵਿੱਚ, ਤੇ ਜਦੋਂ ਮੰਗਿਆ ਉਸ ਵਕਤ ਬੜਾ ਵਿਸ਼ਾਲ ਸਰੂਪ ਕਰ ਲਿਆ।
ਅਪਰਨਾ ਕੋ ਭਾ ਜਿਸਮਾ ਨਿੰਦ।
ਅਜਿਹਾ ਸਰੂਪ ਬਣਾਇਆ ਕਿ ਜਿਸ ਦੇ ਬਰੋਬਰ, ਜਿਸ ਦੇ ਸਮਤੁਲ ਅੱਜ ਤੱਕ ਕੋਈ ਨਹੀਂ ਹੋਇਆ।
ਤਿਮ ਲਗੁ ਐਸਵਰਜ ਅਪੈ ਪ੍ਰਤਾਪ।
ਉਸੇ ਤਰ੍ਹਾਂ ਇਹ ਜੋ ਸਾਹਿਬਜ਼ਾਦਾ ਹੈ, ਇਹਦੀ ਬੁੱਧੀ ਜੋ ਹੈ ਉਸੇ ਤਰ੍ਹਾਂ ਦੀ ਹੈ, ਇਸ ਦਾ ਪ੍ਰਤਾਪ ਬਹੁਤ ਹੀ ਜਲਦੀ ਵਧੇਗਾ, ਜਿਵੇਂ ਕਿ ਉਸ ਬਾਵਨ ਭਗਵਾਨ ਨੇ ਮੰਗੀ ਧਰਤੀ ਢਾਈ ਕਰਮ, ਪਰ ਉਸ ਵਕਤ ਉਸ ਦਾ ਜੋ ਕੱਦ ਸੀ ਸਾਰਾ 52 ਕੁ ਉਂਗਲੀਆਂ, ਜਿਸ ਤੋਂ ਉਸ ਨੂੰ ਬਾਵਨ ਅਵਤਾਰ ਕਹਿਆ। ਔਰ ਜਦੋਂ ਮੰਗਿਆ ਤੇ ਜਦੋਂ ਲੈਣ ਦੀ ਵਾਰੀ ਆਈ, ਬੜਾ ਵਿਰਾਟ ਸਰੂਪ ਬਣਾ ਲਿਆ, ਭਾਵ ਤਨਕ ਦੇ ਵਿੱਚ ਹੀ, ਪਲ ਦੇ ਵਿੱਚ ਹੀ ਬਹੁਤ ਵੱਡਾ ਸਰੂਪ ਕਰ ਲਿਆ। ਜੋਤਸ਼ੀ ਕਹਿਣ ਲੱਗਾ, ਜਦੋਂ ਇਸ ਸਾਹਿਬਜ਼ਾਦੇ ਦਾ ਸਮਾਂ ਆਵੇਗਾ, ਇਸ ਦਾ ਜਸ, ਇਸ ਦਾ ਐਸ਼ਵਰਜ ਪ੍ਰਤਾਪ ਬਹੁਤ ਹੀ ਜਲਦੀ ਵਧੇਗਾ, ਜਿਵੇਂ ਕਿ ਬਾਵਨ ਭਗਵਾਨ ਨੇ ਆਪਣਾ ਸਰੀਰ ਵਧਾ ਲਿਆ ਸੀ।
ਜਬੈ ਸੰਭਾਰ ਹੈ ਅਪਨੋ ਆਪ।
ਔਰ ਜਦੋਂ ਇਹ ਆਪਣਾ ਆਪ ਸੰਭਾਲਣਗੇ, ਭਾਵ ਜਦੋਂ ਇਹ ਥੋੜੇ ਜੇ ਵੱਡੇ ਹੋ ਜਾਣਗੇ,
ਤਤ ਛਿਨ ਦੋਨੋਂ ਕੋ ਬਿਰਧਾਵੈ।
ਉਸ ਵਕਤ ਬੜੀ ਹੀ ਜਲਦੀ ਦੇ ਨਾਲ ਆਪਣੇ ਇਸ ਜਸ ਨੂੰ, ਪ੍ਰਤਾਪ ਨੂੰ ਬਹੁਤ ਜਲਦੀ ਨਾਲ ਵਧਾਉਣਗੇ।
ਜਿਸ ਕੋ ਪਾਰ ਨਹੀਂ ਕੋ ਪਾਵੈ।
ਅਜਿਹਾ ਜਸ ਵਧੇਗਾ ਇਹਨਾਂ ਦਾ ਕਿ ਜਿਹਦਾ ਪਾਰਾ ਵਾਰ ਕੋਈ ਵੀ ਨਹੀਂ ਪਾ ਸਕਦਾ।
ਇਤਿਆਦਿਕ ਸ਼ੁਭ ਗੁਣ ਸਮੁਦਾਏ।
ਕਵੀ ਸੰਤੋਖ ਸਿੰਘ ਜੀ ਦੱਸਦੇ ਹਨ, ਇੱਥੇ ਤੱਕ ਇਤਨੇ ਕੁ ਜੋ ਸ਼ੁਭ ਗੁਣ ਹਨ ਸਾਹਿਬ ਪਾਤਸ਼ਾਹ ਜੀ ਦੇ,
ਗਿਣਤੀ ਕਰ ਜੋਤਸ਼ੀ ਬਤਾਏ।
ਸਾਰੇ ਗੁਣ ਇਸ ਜੋਤਸ਼ੀ ਨੇ ਚੰਗੀ ਤਰ੍ਹਾਂ ਭਲੀ ਭਾਂਤ ਗਿਣ ਗਿਣ ਕੇ ਦੱਸ ਦਿੱਤੇ।
ਬਹੁਤ ਧੰਨ ਸਾਦਰ ਦੀਨ ਸਮਾਤਾ।
ਉਹ ਉਸ ਵਕਤ ਸ਼੍ਰੀ ਮਾਤਾ ਨਾਨਕੀ ਜੀ ਨੇ ਇਸ ਆਪਣੇ ਪੋਤਰੇ ਦੀ ਖੁਸ਼ੀ ਦੇ ਵਿੱਚ ਇਸ ਜੋਤਸ਼ੀ ਨੂੰ ਬਹੁਤ ਸਾਰਾ ਧਨ ਦਿੱਤਾ।
ਲੇ ਦਿਜ ਆਸ਼ਿਕ ਦੇ ਹਰ ਖਾਤਾ।
ਜੋ ਪੰਡਿਤ ਸੀ, ਜੋਤਸ਼ੀ ਸੀ, ਉਸ ਵਕਤ ਧਨ ਪਦਾਰਥ ਲੈ ਕੇ ਆਸੀਸ ਦਿੰਦਾ ਹੋਇਆ ਉਥੋਂ ਚਲਾ ਗਿਆ।
ਚਰਨਜੀਵ ਹੋਏ ਸਾਹਿਬਜ਼ਾਦਾ।
ਜੋ ਕਹਿੰਦਾ ਜਾ ਰਿਹਾ ਹੈ ਕਿ ਹੇ ਭਗਵਾਨ, ਕਿਰਪਾ ਕਰੋ, ਜੋ ਇਹ ਸਾਹਿਬਜ਼ਾਦਾ ਹੈ, ਗੁਰੂ ਘਰ ਦਾ ਜੋ ਸਪੁੱਤਰ ਹੈ, ਚਿਰੰਜੀਵੀ ਹੋਵੇ, ਬਹੁਤ ਲੰਬੀ ਆਯੂ ਵਾਲਾ ਹੋਵੇ।
ਪਰਿਵਾਰ ਹੈ ਬਹੁ ਅਹਲਾਦਾ।
ਜੋ ਕਿ ਆਪਣੇ ਹਰ ਇੱਕ ਕ੍ਰਿਤ, ਹਰ ਇੱਕ ਕਰਮ ਦੇ ਨਾਲ, ਹਰ ਇੱਕ ਕੀਤੇ ਹੋਏ ਕੰਮ ਦੁਆਰਾ ਆਪਣੇ ਪਰਿਵਾਰ ਨੂੰ ਖੁਸ਼ੀ ਹੀ ਖੁਸ਼ੀ ਦੇਵੇ।
ਪਿੱਛੇ ਮਾਤ ਨਾਨਕੀ ਹਰਖਤੇ।
ਜਦੋਂ ਅਜਿਹੀ ਆਸੀਸਾਂ ਦਿੰਦਾ ਹੋਇਆ ਜੋ ਪੰਡਿਤ ਹੈ ਜਾ ਰਿਹਾ ਸੀ, ਉਸ ਤੋਂ ਬਾਅਦ ਇਹ ਸਾਰੀ ਆਸੀਸਾਂ ਨੂੰ ਜਦੋਂ ਸ਼੍ਰੀ ਮਾਤਾ ਨਾਨਕੀ ਜੀ ਸੁਣ ਰਹੇ ਹਨ, ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ।
ਸੁਭ ਲਛਨ ਪੋਤਰੇ ਮਹ ਪਰਖਤ।
ਉਸ ਵਕਤ ਆਪਣੇ ਪੋਤਰੇ ਦੇ ਵਿੱਚ ਸਾਹਿਬ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵਿੱਚ ਸ਼੍ਰੀ ਮਾਤਾ ਨਾਨਕੀ ਜੀ ਬਹੁਤ ਹੀ ਸ਼ੁਭ ਗੁਣ ਵੇਖਦੇ ਹਨ।
ਲੈ ਨਿਜ ਅੰਕ ਦੁਲਾਰ ਹੈ ਕਨੀ।
ਔਰ ਆਪਣੇ ਪੋਤਰੇ ਨੂੰ ਆਪਣੇ ਅੰਕ ਭਾਵ ਗੋਦ ਵਿੱਚ ਲੈ ਕੇ ਮਾਤਾ ਨਾਨਕੀ ਜੀ ਬਹੁਤ ਹੀ ਉਸ ਦੇ ਨਾਲ ਲਾਡ ਲਡਾਉਂਦੇ ਹਨ।
ਪਿੱਠ ਪਿੱਠ ਮੁਖ ਸਨੇਹ ਕੇ ਸਨੀ।
ਬੜੇ ਪ੍ਰੇਮ ਦੇ ਨਾਲ, ਦੁਲਾਰ ਦੇ ਨਾਲ ਉਸ ਬਾਲਕ ਦਾ, ਸਾਹਿਬਜ਼ਾਦੇ ਦਾ ਮੁਖ ਜੋ ਹਨ ਵੇਖਦੇ ਹਨ। ਗੁਰੂ ਸਵਾਰਿਓ, ਅਸਲ ਵਿੱਚ ਸ਼੍ਰੀ ਮਾਤਾ ਨਾਨਕੀ ਜੀ ਜੋ ਹਨ, ਇੱਕ ਬੜੇ ਲੰਬੇ ਸਮੇਂ ਤੋਂ ਇਨ੍ਹਾਂ ਦੇ ਹਿਰਦੇ ਵਿੱਚ ਉਡੀਕ ਸੀ। ਸ੍ਰੀ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਕਿਰਪਾ ਕਰਕੇ ਦਰਸ਼ਨ ਦਿੰਦੇ ਹੁੰਦੇ ਸੀ, ਉਸ ਵਕਤ ਜਦੋਂ ਸ੍ਰੀ ਤੇਗ ਬਹਾਦਰ ਜੀ ਨੇ ਇਨ੍ਹਾਂ ਦੇ ਕੋਲ ਜਾਣਾ, ਜਦੋਂ ਕਿ ਗੁਰਗੱਦੀ ਤੇ ਸੁਸ਼ੋਭਿਤ ਨਹੀਂ ਸੀ, ਇਨ੍ਹਾਂ ਨੇ ਜਦੋਂ ਵੀ ਜਾਣਾ ਆਪਣੇ ਨੇਤਰ ਨੀਵੇਂ ਕਰਕੇ ਜਾਣਾ, ਸਾਹਮਣੇ ਵੇਖਣਾ ਹੀ ਨਾ। ਉਸ ਵਕਤ ਮਾਤਾ ਨਾਨਕੀ ਜੀ ਜੋ ਕਿ ਸ੍ਰੀ ਹਰਗੋਬਿੰਦ ਪਾਤਸ਼ਾਹ ਦੇ ਧਰਮ ਪਤਨੀ ਹਨ, ਮਹਿਲ ਹਨ, ਇਨ੍ਹਾਂ ਨੇ ਵੇਖਣਾ ਕਿ ਜਦੋਂ ਵੀ ਮੇਰਾ ਇਹ ਸਪੁੱਤਰ ਆਉਂਦਾ ਹੈ, ਨੇਤਰ ਨੀਵੇਂ ਰੱਖਦਾ ਹੈ ਔਰ ਸਾਹਿਬ ਦੇ ਆ ਕੇ ਚਰਨਾਂ ਵਿੱਚ ਸੀਸ ਝੁਕਾਉਂਦਾ ਹੈ, ਇਸ ਦਾ ਆਦਰ ਬਹੁਤ ਕਰਦੇ ਹਨ। ਕਾਰਨ ਕੀ ਹੈ? ਹੋਰ ਵੀ ਪੁੱਤਰ ਨੇ, ਉਹ ਵੀ ਆਉਂਦੇ ਨੇ, ਪਰ ਜਦੋਂ ਇਹ ਆਉਂਦਾ ਹੈ ਨੇਤਰ ਵੀ ਨੀਵੇਂ ਨੇ, ਕਿਉਂਕਿ ਉਹਨਾਂ ਨੇ ਆਪਣੇ ਨੇਤਰ ਨੀਵੇਂ ਇਸ ਕਰਕੇ ਕਰ ਲਏ ਕਿਉਂਕਿ ਗੁਰੂ ਸਵਾਰਿਓ ਉਸ ਸਾਹਿਬ ਦੀ ਮੂਰਤ ਆਪਣੇ ਹਿਰਦੇ ਵਿੱਚ ਵਸਾ ਲਈ। ਨੀਚੇ ਲੋਇਨ ਕਰ ਰਹੋ ਲੇ ਸਾਜਨ ਘਟ ਮਾਹੇ, ਸਭ ਰਸ ਖੇਲੋ ਪੀ ਸੋ ਕਿਸੀ ਲਿਖਾਵੋ ਨਾਹੇ। ਬੜਾ ਵਧੀਆ ਸਾਹਿਬ ਇਸ ਪ੍ਰਮਾਣ ਨੂੰ ਪੇਸ਼ ਕਰਦੇ ਹਨ, ਦੱਸਦੇ ਹਨ, ਹੇ ਇਨਸਾਨ, ਤੇਰੀ ਵੀ ਬਿਰਤੀ ਕੁਛ ਅਜਿਹੀ ਬਣ ਜਾਵੇ ਜੋ ਤੂੰ ਗੁਰੂ ਸਾਹਿਬਾਂ ਦੇ ਇਤਿਹਾਸ ਸ੍ਰਵਣ ਕਰਦਾ ਹੈ, ਕਥਾ ਸ੍ਰਵਣ ਕਰਦਾ ਹੈ, ਗੁਰੂ ਘਰ ਦੇ ਬੜੇ ਵੱਡੇ ਵਧੀਆ ਵਿਦਵਾਨ ਹਨ, ਉਹਨਾਂ ਕੋਲੋਂ ਸ੍ਰਵਣ ਕਰਦੇ ਹਾਂ ਗੁਰੂ ਸਵਾਰਿਓ, ਇਹਦੇ ਵਿੱਚੋਂ ਇਹੀ ਚੀਜ਼ ਹੈ ਜੋ ਆਪਾਂ ਗ੍ਰਹਿਣ ਕਰਨੀ ਹੈ ਕਿ ਸ੍ਰੀ ਸਤਿਗੁਰੂ ਜੀ ਜਦੋਂ ਪਾਤਸ਼ਾਹ ਜੀ ਦਰਸ਼ਨ ਦਿੰਦੇ ਹੁੰਦੇ ਸੀ, ਜਦੋਂ ਸ੍ਰੀ ਤੇਗ ਬਹਾਦਰ ਜੀ ਨੇ ਜਾਣਾ, ਪਹਿਲਾਂ ਤੇ ਨੇਤਰ ਨੀਵੇਂ ਕਰ ਲੈਣੇ ਔਰ ਸਾਹਿਬ ਕਹਿੰਦੇ ਨੇ ਉਹ ਕਿਉਂ ਕੀਤੇ ਨੇ? ਨੀਚੇ ਲੋਇਣ ਕਰ ਰਹੋ ਭਾਵ, ਜਿਹੜਾ ਇਸ ਮਨ ਮੰਦਰ ਵਿੱਚ ਵਸਣ ਵਾਲਾ ਸਾਹਿਬ ਹੈ, ਉਸ ਨੂੰ ਜਦੋਂ ਹਿਰਦੇ ਵਿੱਚ ਵਸਾ ਲਿਆ, ਉਸ ਵਕਤ ਕੀ ਹੋਇਆ? ਨੇਤਰ ਨੀਵੇਂ ਹੋ ਗਏ ਕਿ ਦੁਨੀਆਂ ਨੂੰ ਕੀ ਵੇਖੀਏ, ਇਹ ਅੱਖਾਂ ਤੇ ਉਸ ਸਾਹਿਬ ਨੂੰ ਵੇਖਣ ਵਾਲੀਆਂ ਨੇ। ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪਣੇ ਨੇਤਰ ਸਦਾ ਹੀ ਨੀਵੇਂ ਹੀ ਰੱਖੇ ਹਰ ਵਕਤ, ਕਿਉਂਕਿ ਸਾਧ ਸੰਗਤ ਜੀ, ਇੱਕ ਤੇ ਨਿਮਰਤਾ ਦਾ ਪ੍ਰਤੀਕ, ਦੂਸਰਾ ਆਪਣੇ ਭਰਾਤਾ ਗੁਰੂ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਜੋ ਮੂਰਤ ਹੈ ਉਸ ਨੂੰ ਹਿਰਦੇ ਵਿੱਚ ਵਸਾ ਲਿਆ। ਹਰ ਵਕਤ ਆਪਣੇ ਨੇਤਰ ਨੀਵੇਂ ਰੱਖਣੇ। ਸੋ ਅਰਜ਼ ਕਰਾਂ ਕਿ ਜਦੋਂ ਸ੍ਰੀ ਤੇਗ ਬਹਾਦਰ ਜੀ ਸਾਹਿਬ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਉਣੇ, ਉਸ ਵਕਤ ਬੜਾ ਇਨ੍ਹਾਂ ਨੇ ਸਨਮਾਨ ਦੇਣਾ। ਕਬਹੂ ਜਾਨੂ ਲੇਤ ਉਚਾਏ, ਬੈਠੋ ਨਿਕਟ ਸਥਾਨ ਬਤਾਏ। ਕਵੀ ਸੰਤੋਖ ਸਿੰਘ ਜੀ ਦੱਸਦੇ ਨੇ, ਕਈ ਵਾਰ ਤੇ ਸਮਾਂ ਅਜਿਹਾ ਆਉਣਾ ਕਿ ਬਾਂਹ ਫੜ ਕੇ ਕਹਿਣਾ, ਪੁੱਤਰ ਇਹ ਮੇਰੇ ਕੋਲ ਬਹਿ ਜਾ। ਮਾਤਾ ਨਾਨਕੀ ਬੜੇ ਹੀ ਇਸ ਚੀਜ਼ ਨੂੰ ਵੇਖ ਕੇ ਬੜਾ ਹੈਰਾਨ ਹੋਣਾ ਔਰ ਸਮਾਂ ਬਣਿਆ ਇੱਕ ਦਿਨ ਵੇਖਿਆ ਕਿ ਸਾਹਿਬ ਇਕੱਲੇ ਨੇ। ਪੁੱਛਿਆ ਕਿ ਗਰੀਬ ਨਿਵਾਜ ਜੀਓ, ਆਪ ਜੀ ਮੇਰੇ ਇਸ ਸਪੁੱਤਰ ਦਾ ਬੜਾ ਆਦਰ ਕਰਦੇ ਹੋ ਔਰ ਇਹਦੀ ਤੇ ਹਾਲਤ ਅਜਿਹੀ ਹੈ, ਬੜਾ ਭੋਲਾ ਹੈ, ਦੁਨੀਆਂ ਦਾ ਕਾਰ ਵਿਹਾਰ ਨਹੀਂ ਜਾਣਦਾ, ਨਾ ਹੀ ਇਹਨੂੰ ਚਲਾਕੀ ਕੋਈ ਆਉਂਦੀ ਹੈ। ਦੂਸਰੇ ਭਰਾ ਹਰ ਇੱਕ ਪੱਖੋਂ ਕੁਸ਼ਲ ਨੇ, ਸਿਆਣੇ ਨੇ, ਦੁਨੀਆਂ ਦੇ ਸਾਰੇ ਕਾਰੋਬਾਰ ਜਾਣਦੇ ਨੇ, ਇਹ ਆਪਣੀ ਮਸਤੀ ਵਿੱਚ ਰਹਿੰਦਾ ਹੈ। ਅੰਤਰ ਬ੍ਰਿਤੀ ਮਸਤ ਕੀ ਨਿਆਈ, ਸਭ ਜਾਣੈ ਇਹੋ ਲਖਹਿ ਨਾ ਕਾਈ। ਕਵੀ ਜੀ ਆਪਣੀ ਇਸ ਕਲਮ ਰਾਹੀਂ ਲਿਖਦੇ ਨੇ, ਮਸਤਾਂ ਵਰਗੀ ਬਿਰਤੀ ਸੀ। ਉਸ ਵਕਤ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਕਹਿਣ ਲੱਗੇ, ਇਹਦਾ ਮੈਂ ਜ਼ਿਆਦਾ ਅਦਬ ਇਸ ਕਰਕੇ ਕਰਦਾ ਹਾਂ, ਇੱਕ ਤੇ ਇਹ ਆਪਣੇ ਸੀਸ ਦੇ ਨਾਲ ਧਰਮ ਦੀ ਰੱਖਿਆ ਕਰੇਗਾ, ਦੂਸਰਾ ਇਹਦੇ ਘਰ ਜਿਹੜਾ ਸਪੁੱਤਰ ਜਨਮ ਲਏਗਾ, ਇੱਕ ਅਜਿਹਾ ਅਵਤਾਰੀ ਪੁਰਸ਼ ਆਏਗਾ, ਇੱਕ ਬੜਾ ਯੋਧਾ ਸੂਰਬੀਰ ਜਿਹਦੇ ਸਾਹਮਣੇ ਖਲੋਣ ਦੀ ਤਾਕਤ ਕਿਸੇ ਕੋਲ ਨਹੀਂ ਹੋਏਗੀ। ਜਦੋਂ ਰਣ ਭੂਮੀ ਵਿੱਚ ਜਾਏਗਾ, ਉਸ ਵਕਤ ਆਪਣੇ ਸ਼ਸਤਰਾਂ ਦੇ ਨਾਲ ਬੜੇ ਹੀ ਅਜਿਹੇ ਜੋਹਰ ਵਿਖਾਏਗਾ, ਭਾਵ ਧਰਮ ਦੀ ਰੱਖਿਆ ਹਰ ਪੱਖੋਂ ਕਰੇਗਾ, ਬੜਾ ਵੱਡਾ ਦਾਨੀ ਹੋਏਗਾ, ਬੜਾ ਵੱਡਾ ਗਿਆਨੀ ਹੋਏਗਾ। ਸੋ ਅਰਜ਼ ਕਰਾਂ, ਇਹ ਸਾਰੇ ਜੋ ਵਾਕ ਹਨ, ਇਹ ਬਚਨ ਹਨ, ਜਦੋਂ ਸ਼੍ਰੀ ਮਾਤਾ ਨਾਨਕੀ ਜੀ ਨੂੰ ਯਾਦ ਆਉਂਦੇ ਹਨ, ਉਸ ਵਕਤ ਆਪਣੇ ਪਤੀ ਦੇਵ ਸਾਹਿਬ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਨੂੰ ਮਾਤਾ ਜੀ ਯਾਦ ਕਰਦੇ ਹਨ।
ਹਸਤੀ ਆਦਿਕ ਜਗ ਜਿਤੇਕ,
ਉਸ ਵਕਤ ਕਿਉਂਕਿ ਉਹ ਸਮਾਂ ਧਿਆਨ ਦੇਣਾ ਕਿ ਹਿੰਦੂ ਧਰਮ ਦੇ ਰੀਤੀ ਰਿਵਾਜਾਂ ਅਨੁਸਾਰ ਹੀ ਸਾਰਾ ਕਰਮ ਕੀਤਾ ਜਾਂਦਾ ਸੀ, ਸੋ ਉਸ ਵਕਤ ਜੋ ਛਟੀ ਆਦਿਕ ਦੀ ਪੂਜਾ ਹੁੰਦੀ ਹੈ ਉਹ ਵੀ ਕੀਤੀ ਗਈ। ਵਿਦਵਾਨ ਦੱਸਦੇ ਹਨ ਕਿ ਸਵਾਮੀ ਕਾਰਤਿਕੇ, ਜੋ ਕਿ ਸ਼ਿਵ ਭਗਵਾਨ ਦੇ ਸਪੁੱਤਰ ਹਨ, ਉਹਨਾਂ ਦੀ ਇੱਕ ਪਤਨੀ ਹੈ ਕੋਈ ਦੇਵੀ, ਜਿਹਦੀ ਕਿ ਪੂਜਾ ਕੀਤੀ ਜਾਂਦੀ ਹੈ ਇਸ ਸਮੇਂ ਵਿੱਚ। ਭਾਵ ਹਰ ਇੱਕ ਤਰ੍ਹਾਂ ਦਾ ਉਸ ਵਕਤ ਦਾ ਜੋ ਵੀ ਰੀਤੀ ਰਿਵਾਜ ਸੀ ਉਸ ਮੁਤਾਬਕ ਸਭ ਕਰਮ ਕੀਤੇ ਗਏ।
ਕਰੇ ਜਥਾ ਵਿਦ ਹੁਤੇ ਤਤੇਕ,
ਜਿਹੜੀ ਵੀ ਵਿਧੀ ਸੀ, ਜਿਹੜਾ ਵੀ ਢੰਗ ਸੀ, ਕਵੀ ਜੀ ਕਹਿ ਰਹੇ ਹਨ, ਸਾਰਾ ਹੀ ਭਲੀ ਭਾਂਤ ਤਰੀਕੇ ਨਾਲ ਕੀਤਾ ਗਿਆ।
ਅੰਤਰ ਰੱਖ ਰੱਖਿਆ ਕਰਤੇ,
ਔਰ ਆਪਣੇ ਇਸ ਪੁੱਤਰੇ ਨੂੰ ਮਾਤਾ ਨਾਨਕੀ ਜੀ ਔਰ ਸ਼੍ਰੀ ਮਾਤਾ ਗੁਜਰੀ ਜੀ ਆਪਣੇ ਇਸ ਪੁੱਤਰ ਨੂੰ, ਦੋਵੇਂ ਹੀ ਸੱਸ ਔਰ ਨੂੰਹਾਂ ਜੋ ਹਨ, ਆਪਸ ਵਿੱਚ ਇਸ ਦਾ ਧਿਆਨ ਰੱਖਦੇ ਹਨ ਸਾਹਿਬਜ਼ਾਦੇ ਦਾ, ਔਰ ਸਦਾ ਹੀ ਅੰਦਰ ਮਹਿਲਾਂ ਦੇ ਰੱਖਦੇ ਹਨ।
ਆਏ ਰੰਗ ਜੋ ਜਾਚਹ ਤਾ ਦਰਤੇ,
ਜਿਹੜਾ ਵੀ ਕੋਈ ਗਰੀਬ ਰੰਕ ਆਉਂਦਾ ਹੈ ਇਸ ਦਰ ਦੇ ਉੱਤੇ ਮੰਗਣ ਵਾਸਤੇ,
ਪੁੱਛਾ ਨਹੀਂ ਜਾਨ ਕੋ ਦੀਨਾ,
ਕਿਸੇ ਨੂੰ ਵੀ ਖਾਲੀ ਨਹੀਂ ਮੁੜਿਆ ਜਾਂਦਾ।
ਮਦਰ ਗਿਰਾ ਕਹਦਾ ਬੋ ਕੀਨਾ,
ਨਾਲੇ ਤਾਂ ਉਸ ਨੂੰ ਧਨ ਦਿੱਤਾ ਜਾਂਦਾ ਹੈ ਔਰ ਨਾਲ ਹੀ ਗੁਰੂ ਸਵਾਰਿਓ ਮਿੱਠਾ ਬੋਲ ਬੋਲ ਕੇ ਸੰਬੋਧਿਤ ਹੁੰਦੇ ਹਨ।
ਔਰ ਮੈਂ ਜਸ ਪਸਰਿਓ ਜੈ ਕਹਾ,
ਜੋ ਪਟਨਾ ਸਾਹਿਬ ਨਗਰ ਹੈ ਇਸ ਦੇ ਵਿੱਚ ਹੌਲੀ ਹੌਲੀ ਇਹ ਜੋ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਹੋਈ, ਗੁਰੂ ਨਾਨਕ ਪਾਤਸ਼ਾਹ ਜੀ ਜੋ ਮਿਹਰਬਾਨ ਹੋਏ, ਜੋ ਇਸ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਹੈ, ਸਾਰੇ ਨਗਰ ਦੇ ਵਿੱਚ ਇਹ ਖਬਰ ਹੌਲੀ ਹੌਲੀ ਫੈਲਦੀ ਜਾ ਰਹੀ ਹੈ।
ਦਾਨ ਭਇਓ ਗੁਰ ਘਰ ਤੇ ਮਹਾ,
ਹਰ ਕੋਈ ਸੁਣਦਾ ਹੈ ਕਿ ਗੁਰੂ ਘਰ ਵਿਖੇ ਬੜਾ ਹੀ ਵੱਡਾ ਦਾਨ ਦਿੱਤਾ ਜਾ ਰਿਹਾ ਹੈ।
ਸ਼੍ਰੀ ਤੇਗ ਬਹਾਦਰ ਜੋਏ,
ਉਸ ਵਕਤ ਸਾਰੇ ਹੀ ਆਪਸ ਵਿੱਚ ਵਿਚਾਰਾਂ ਚਰਚਾ ਕਰਦੇ ਹਨ ਕਿ ਜੋ ਇਸ ਵਕਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਾਜ ਯੋਗ ਗੁਰਗੱਦੀ ਤੇ ਸੁਭਾਏ ਮਾਨ ਹਨ, ਭਾਵ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਸਰੀਰਕ ਅਵਸਥਾ ਦੇ ਤੌਰ ਤੇ ਉਹਨਾਂ ਦੀ ਜੋ ਉਮਰ ਹੈ,
ਵੱਡੇ ਭਈ ਸੁਤ ਭਇਓ ਨਾ ਕੋਈ,
ਉਹਨਾਂ ਦੀ ਆਯੂ ਬਹੁਤ ਵੱਡੀ ਹੋ ਗਈ ਸੀ ਔਰ ਉਹਨਾਂ ਦੇ ਘਰ ਹਜੇ ਤੱਕ ਸੰਤਾਨ ਵੀ ਨਹੀਂ ਸੀ ਆਈ।
ਅਚ ਚਾਹਤ ਕੈ ਉਪਜਿਓ ਨੰਦਨ,
ਆਪਸ ਵਿੱਚ ਲੋਕ ਵਿਚਾਰਾਂ ਕਰਦੇ ਨੇ ਕਿ ਬੜੀ ਹੀ ਚਾਹਨਾ ਸੀ ਉਸ ਤੋਂ ਬਾਅਦ ਇੱਕ ਲੰਬੇ ਅਰਸੇ ਤੋਂ ਬਾਅਦ ਇਨ੍ਹਾਂ ਦੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ ਹੈ।
ਸਭ ਪਰਿਵਾਰ ਕਰਹਿ ਅਭਿਨੰਦਨ,
ਜਿਸ ਕਰਕੇ ਸਾਰਾ ਜੋ ਪਰਿਵਾਰ ਹੈ ਉਸ ਬੱਚੇ ਦਾ, ਉਸ ਸਾਹਿਬਜ਼ਾਦੇ ਦਾ ਅਭਿਨੰਦਨ ਖੁਸ਼ੀ ਮਨਾ ਰਿਹਾ ਹੈ।
ਇੱਕ ਦਿਨ ਮਾਤ ਨਾਨਕੀ ਗਿਨੀ,
ਇੱਕ ਦਿਨ ਸਮਾਂ ਅਜਿਹਾ ਬਣਿਆ ਕਿ ਸ਼੍ਰੀ ਮਾਤਾ ਨਾਨਕੀ ਜੀ ਬੈਠੇ ਹੋਏ ਸੀ ਔਰ ਗਿਣਤੀ ਗਿਣ ਰਹੇ ਸੀ।
ਸਤ ਕਿਰਪਾਲ ਵਾਰਤਾ ਪਨੇ,
ਜੋ ਕਿਰਪਾਲ ਜੀ ਹਨ ਸ਼੍ਰੀ ਮਾਤਾ ਨਾਨਕਾ ਨਾਨਕੀ ਜੀ ਦੇ ਭਰਾਤਾ ਜੀ, ਉਹਨਾਂ ਦੇ ਨਾਲ ਮਾਤਾ ਨਾਨਕੀ ਜੀ ਹਨ ਜੋ ਵਿਚਾਰ ਕਰ ਰਹੇ ਹਨ।
ਸੰਮਤ 1678
ਕੇ ਸੰਮਤ 1678
ਮਗਰ ਦੁਤੀਆ ਸੂਰ ਅਨੁਤਰ,
ਦੋ ਮਗਰ 1678 ਔਰ ਜੋ ਸੂਰਜ ਸੀ ਉਸ ਵਕਤ ਦੱਖਣ ਦਿਸ਼ਾ ਵੱਲ ਸੀ।
ਤਬ ਮਮ ਨੰਦਨ ਜਨਮ ਲਏ ਹੈ,
ਕਿ ਹੇ ਭਰਾਤਾ ਉਸ ਵਕਤ ਜੋ ਮੇਰਾ ਸਪੁੱਤਰ ਹੈ, ਭਾਵ ਸਾਹਿਬ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੱਲ ਇਸ਼ਾਰਾ ਹੈ ਕਿ ਉਸ ਵਕਤ ਮੇਰੇ ਸਪੁੱਤਰ ਨੇ ਅਵਤਾਰ ਧਾਰਿਆ ਸੀ, ਜਨਮ ਲਿਆ ਸੀ।
45 ਬਰਖ ਪਏ ਹੈ,
ਜੋ ਕਿ ਉਸ ਦੇ ਹਿਸਾਬ ਦੇ ਨਾਲ ਅੱਜ 45 ਵਰਿਆਂ ਦੀ ਉਹਨਾਂ ਦੀ ਸਰੀਰਕ ਅਵਸਥਾ ਹੈ।
ਸੰਮਤ 1700
ਹੁਣ ਜੋ ਸਮਾਂ ਹੈ 1700 ਸੰਮਤ
ਉਪਰ ਬੀਤੇ 203
ਉੱਤੇ 20 ਔਰ 3 ਭਾਵ 23 1730
ਸ੍ਰੀ ਨਾਨਕ ਕੀ ਕਿਰਪਾ ਉਦਾਰਾ,
ਭਾਵ ਸ੍ਰੀ ਨਾਨਕ ਪਾਤਸ਼ਾਹ ਜੀ ਦੀ ਬੜੀ ਵੱਡੀ ਜੋ ਕਿਰਪਾ ਹੋਈ ਹੈ,
ਜਿਸ ਤੇ ਸੁਤ ਕੋ ਪੁੱਤਰ ਨਿਹਾਰਾ,
ਭਾਵ 45 ਸਾਲ ਤੋਂ ਬਾਅਦ ਆ ਕੇ ਸਾਹਿਬ ਨੇ ਕਿਰਪਾ ਕੀਤੀ ਜੋ ਮੈਂ ਆਪਣੇ ਪੋਤਰੇ ਦਾ ਜੋ ਮੁਖ ਵੇਖਿਆ ਹੈ।
ਅਸ਼ਟਯੋਗਨੀ ਕਹੋਇਆ ਵਿਖੇਪਾ,
ਉਸ ਵਕਤ ਦੇ ਹਿਸਾਬ ਦੇ ਨਾਲ ਜੋ ਵੀ ਮਰਿਆਦਾ ਹੈ ਉਸ ਵਕਤ ਕਈ ਤਰ੍ਹਾਂ ਦੀ ਪੂਜਾ ਕੀਤੀ ਗਈ।
ਸੁਤ ਕੀ ਕੁਸ਼ਲ ਜਾਚ ਸਿਰ ਟੇਕਾ,
ਭਾਵ ਇਸ ਦਾ ਇਹੀ ਹੈ ਜੋ ਮਾਤਾ ਨਾਨਕੀ ਜੀ, ਇੱਕ ਬੜੀ ਵੱਡੀ ਉਡੀਕ ਹੈ ਸਾਧ ਸੰਗਤ ਜੀ, ਜਿਹੜੀ ਉਡੀਕ ਅੱਜ ਪੂਰੀ ਜਦੋਂ ਹੋਈ ਹੈ, ਪੋਤਰੇ ਦਾ ਮੁੱਖ ਮੰਡਲ ਜਦੋਂ ਵਿਖ ਰਿਹਾ ਹੈ, ਸੋ ਮਾਤਾ ਨਾਨਕੀ ਜੀ ਨੂੰ ਹਰ ਪੱਖੋਂ ਇਹੀ ਧਿਆਨ ਰਹਿੰਦਾ ਹੈ ਕਿ ਮੇਰਾ ਪੋਤਰਾ ਹਰ ਇੱਕ ਪੱਖੋਂ ਰਾਜੀ ਖੁਸ਼ੀ ਰਹੇ। ਸੋ ਜੋ ਵੀ ਉਸ ਵਕਤ ਦੇ ਵਿਧੀ ਵਿਧਾਨ ਹਨ, ਮਾਤਾ ਨਾਨਕੀ ਜੀ ਬੜੇ ਹੀ ਭਲੀ ਭਾਂਤ ਨਾਲ ਕਰ ਰਹੇ ਹਨ।
ਪੰਚਾਮ੍ਰਿਤ ਸਮੂਹ ਕਰਵਾਇਓ,
ਉਸ ਵਕਤ ਪੰਚਾਮ੍ਰਿਤ ਭਾਵ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ,
ਸਭ ਸਿੱਖਿਅਨ ਕੇ ਘਰ ਪਹੁੰਚਾਇਓ,
ਔਰ ਤਿਆਰ ਕਰਕੇ ਅਰਦਾਸ ਕਰਕੇ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਫਿਰ ਕੱਲੇ ਕੱਲੇ ਸਿੱਖ ਦੇ ਘਰ ਉਹ ਪ੍ਰਸ਼ਾਦ ਕੜਾ ਪ੍ਰਸ਼ਾਦ ਜੋ ਹੈ ਭੇਜਿਆ ਗਿਆ।
ਦੇਤ ਲੇਤ ਘੇਰ ਦੇ ਆਨੰਦ,
ਜਿਹੜਾ ਦੇ ਰਿਹਾ ਹੈ ਪ੍ਰਸ਼ਾਦ ਔਰ ਜਿਹੜਾ ਪ੍ਰਸ਼ਾਦ ਲੈ ਰਿਹਾ ਹੈ, ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਸਰਬ ਪ੍ਰਕਾਰ ਨਾਲ ਹਰ ਕਿਸੇ ਦੇ ਹਿਰਦੇ ਦੇ ਵਿੱਚ ਖੁਸ਼ੀ ਹੀ ਖੁਸ਼ੀ ਸੀ।
ਅਤਿ ਚਾਹਤ ਕੈ ਉਪਜੇ ਆਨੰਦ,
ਸਾਰਿਆਂ ਦੇ ਹਿਰਦੇ ਵਿੱਚ ਇਹ ਖੁਸ਼ੀ ਹੈ, ਇਹ ਚਾਹਨਾ ਹੈ, ਇਹ ਖੇੜਾ ਹੈ ਇਸ ਖੁਸ਼ੀ ਦਾ ਕਿ ਬੜੀ ਕਿਰਪਾ ਹੋਈ ਜੋ ਗੁਰੂ ਘਰ ਵਿਖੇ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ ਹੈ।
ਸ੍ਰੀ ਸਹਿਤ ਹੋਈ ਉਮਰ ਦਰਾਜ਼,
ਔਰ ਨਾਲ ਹੀ ਕਹਿੰਦੇ ਹਨ ਬੜਾ ਵੱਡਾ ਉਮਰ ਦਰਾਜ਼ ਹੋਵੇ, ਭਾਵ ਬੜੀ ਵੱਡੀ ਆਯੂ ਹੋਵੇ ਇਸ ਦੀ।
ਲਹੋ ਆਨੰਦ ਬੁਲੰਦ ਸਮਾਜ,
ਸਮਾਜ ਦੇ ਵਿੱਚ ਬੜਾ ਹੀ ਇਸ ਦਾ ਜਸ਼ ਹੋਵੇ, ਆਨੰਦ ਖੁਸ਼ੀਆਂ ਲਵੇ।
ਸ੍ਰੀ ਗੁਜਰੇ ਸ਼ੁਭ ਮਤ ਗੁਰ ਕਰਨੀ,
ਉਸ ਤੋਂ ਬਾਅਦ ਸਾਰੇ ਇਹ ਉਸਤਤ ਕਰਦੇ ਹਨ ਕਿ ਜੋ ਸ਼੍ਰੀ ਮਾਤਾ ਗੁਜਰੀ ਜੀ ਹਨ, ਭਾਵ ਸ਼੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਹਿਲ, ਜੋ ਕਿ ਬਹੁਤ ਹੀ ਪਤੀਵ੍ਰਤਾ ਇਸਤਰੀ ਹੈ, ਬਹੁਤ ਹੀ ਚੰਗੇ ਆਚਰਣ ਵਾਲੇ ਹਨ,
ਚਿਰੰਕਾਲ ਸੁਤ ਬਾਸ਼ਾ ਧਰਨੀ,
ਜਿਨ੍ਹਾਂ ਨੇ ਅਜਿਹਾ ਵਸੀਲਾ ਬਣਿਆ, ਢੰਗ ਬਣਿਆ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਭਾਵ ਜਿਵੇਂ ਮਾਤਾ ਪਿਤਾ ਤੋਂ ਬਿਨਾਂ ਇਸ ਧਰਤੀ ਦੇ ਉੱਤੇ ਇੱਕ ਜੀਵ ਜੋ ਹੈ ਨਹੀਂ ਆ ਸਕਦਾ, ਇਸੇ ਕਰਕੇ ਇਹ ਜੋ ਇਸਤਰੀ ਹੈ, ਭਾਵ ਸ਼੍ਰੀ ਮਾਤਾ ਗੁਜਰੀ ਜੀ, ਇਹ ਬਹੁਤ ਹੀ ਵੱਡੇ ਭਾਗਾਂ ਵਾਲੇ ਹਨ।
ਸ਼੍ਰੀ ਪਰਮੇਸ਼ਰ ਪੂਰਨ ਕਰੇ,
ਜੋ ਇਨ੍ਹਾਂ ਦੇ ਹਿਰਦੇ ਵਿੱਚ ਵੀ ਅਭਿਲਾਸ਼ਾ ਸੀ, ਇੱਛਾ ਸੀ, ਸਾਹਿਬ ਪਾਤਸ਼ਾਹ ਨੇ ਉਹ ਪੂਰੀ ਕਰ ਦਿੱਤੀ।
ਵਿੱਚ ਪਰਦੇਸ਼ ਆਏ ਪਰਥਰੇ,
ਪਰ ਉਹ ਜੋ ਅਭਿਲਾਸ਼ਾ ਹੈ, ਹਸਰਤ ਹੈ ਹਿਰਦੇ ਦੀ, ਉਹ ਪਰਦੇਸ ਵਿੱਚ ਆ ਕੇ ਪੂਰੀ ਹੋਈ, ਭਾਵ ਪੰਜਾਬ ਤੋਂ ਪਟਨਾ ਸਾਹਿਬ ਜਾ ਕੇ ਇਹ ਪੂਰੀ ਹੋਈ।
ਭਈ ਪ੍ਰਸੂਤ ਸਪੂਤ ਨਿਹਾਰਾ,
ਜਦੋਂ ਉਸ ਮਾਤਾ ਗੁਜਰੀ ਦੇ ਘਰ ਵਿਖੇ ਇਹ ਜੋ ਸਪੁੱਤਰ ਜੋ ਹੈ ਇਸ ਨੇ ਜਨਮ ਲਿਆ ਔਰ ਉਹਨਾਂ ਨੇ ਆਪਣੇ ਇਸ ਸਪੁੱਤਰ ਨੂੰ ਜਦੋਂ ਦੇਖਿਆ
ਚਿਰ ਜੀਵ ਸਤਿਗੁਰੂ ਕੁਮਾਰ
ਔਰ ਇਸ ਤਰ੍ਹਾਂ ਸਾਰੇ ਨਗਰ ਵਾਸੀ ਆਸੀਸਾਂ ਦਿੰਦੇ ਹਨ ਕਿ ਧੰਨ ਹੈ ਮਾਤਾ ਨਾਨਕੀ ਜੀ, ਧੰਨ ਹਨ ਮਾਤਾ ਗੁਜਰੀ ਜੀ, ਧੰਨ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦੇ ਘਰ ਅਜਿਹਾ ਸਾਹਿਬਜ਼ਾਦਾ ਜੋ ਹੈ ਜਿਸ ਨੇ ਅਵਤਾਰ ਧਾਰਿਆ ਹੈ।
ਦੇਖ ਬਿਲੋਚਨ ਕੋ ਸਿਆਰਤੀ
ਉਸ ਸਾਹਿਬਜ਼ਾਦੇ ਦੇ ਜੋ ਨੇਤਰ ਹਨ ਉਹਨਾਂ ਨੂੰ ਵੇਖ ਵੇਖ ਕੇ ਹਿਰਦਾ ਠੰਡਾ ਹੋ ਰਿਹਾ ਹੈ।
ਵੇ ਆਨੰਦ ਤੇ ਸੀਤਲ ਛਾਤੀ
ਉਸ ਨੂੰ ਵੇਖ ਕੇ ਜੋ ਸੀਤਲਤਾਈ ਮਿਲ ਰਹੀ ਹੈ, ਜੋ ਆਨੰਦ ਮਿਲ ਰਿਹਾ ਹੈ, ਜਿਸ ਦੇ ਨਾਲ ਹਿਰਦਾ ਜੋ ਹੈ ਠੰਡਾ ਹੋ ਰਿਹਾ ਹੈ।
ਇਤਿਆਦਿਕ ਬੋਲਤ ਨਰ ਨਾਰੀ
ਇਸ ਤਰ੍ਹਾਂ ਦੇ ਵਾਕ ਜੋ ਹਨ ਹਰ ਕੋਈ ਮਨੁੱਖ ਹਰ ਕੋਈ ਇਸਤਰੀ ਦੇ ਮੂੰਹ ਦੇ ਉੱਤੇ ਸੁਣਨ ਨੂੰ ਮਿਲ ਰਿਹਾ ਹੈ।
ਉਤਸਵ ਤੇ ਪ੍ਰਮੋਦ ਰਿਧ ਭਾਰੀ
ਇਸ ਤਰ੍ਹਾਂ ਦਾ ਜੋ ਉਤਸਵ ਹੋ ਰਿਹਾ ਹੈ, ਖੁਸ਼ੀ ਹੋ ਰਹੀ ਹੈ, ਉਸ ਨੂੰ ਵੇਖਦੇ ਹੋਏ ਹਰ ਕਿਸੇ ਦੇ ਹਿਰਦੇ ਵਿੱਚ ਚਾਹ ਹੈ, ਖੇੜਾ ਹੈ।
ਮਾਤਾ ਵੱਡੀ ਨਾਨਕੀ ਤਬੈ
ਉਸ ਵਕਤ ਵੱਡੇ ਮਾਤਾ ਜੀ ਭਾਵ ਸ਼੍ਰੀ ਮਾਤਾ ਨਾਨਕੀ ਜੀ
ਰੱਛਾ ਕੇ ਉਪਾਵ ਕਰ ਸਬੈ
ਹਰ ਕਿਸੇ ਤਰ੍ਹਾਂ ਦਾ ਉਪਾਅ ਢੰਗ ਵਰਤਦੇ ਹਨ ਕਿ ਜਿਹਦੇ ਨਾਲ ਜੋ ਮੇਰਾ ਪੋਤਰਾ ਹੈ ਉਹ ਸਦਾ ਵਾਸਤੇ ਸੁਖੀ ਰਹੇ।
ਦਿਨ ਪ੍ਰਤੀ ਮੰਗਲ ਰਚਿਤ ਵਿਸਾਲਾ
ਦਿਨ ਪ੍ਰਤੀ ਦਿਨ ਹਰ ਇੱਕ ਦਿਨ ਅਜਿਹਾ ਕੁਛ ਨਾ ਕੁਛ ਕਰਦੇ ਹਨ ਕਿ ਜਿਹਦੇ ਨਾਲ ਮੰਗਲ ਕੁਸ਼ਲ ਮੰਗਲ ਭਾਵ ਖੁਸ਼ੀ ਹੀ ਬਣੀ ਰਹੇ।
ਆਏ ਹਜ਼ਾਰੋਂ ਪੁਰਗੀ ਬਾਲਾ
ਨਗਰ ਦੀਆਂ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਇਸਤਰੀਆਂ ਆ ਰਹੀਆਂ ਹਨ
ਮਨ ਭਾਵਤ ਗਾਵਤ ਸ਼ੁਭ ਗੀਤ
ਜੋ ਕਿ ਇਸ ਸਾਹਿਬਜ਼ਾਦੇ ਨੂੰ ਵੇਖ ਕੇ ਅਜਿਹੀਆਂ ਆਨੰਦ ਵਿੱਚ ਵਿਭੋਰ ਹੋ ਕੇ ਆਨੰਦ ਦਾਇਕ ਗੀਤ ਗਾਉਂਦੀਆਂ ਹਨ।
ਦਰਸਹਿ ਬਾਲਕ ਪਰਮ ਪੁਨੀਤ
ਜਿਹੜਾ ਬਾਲਕ ਪਰਮ ਪੁਨੀਤ ਹੈ, ਬੜਾ ਹੀ ਪਵਿੱਤਰ ਹੈ, ਉਸ ਬਾਲਕ ਦਾ ਉਸ ਸਾਹਿਬਜ਼ਾਦੇ ਦਾ ਦਰਸ਼ਨ ਕਰਦੀਆਂ ਹਨ।
ਬੰਦਨ ਕਰ ਦੂਰ ਤੇ ਖਰੀ
ਔਰ ਦੂਰੋਂ ਹੀ ਖਲੋਤੀਆਂ ਇਹ ਜੋ ਨਗਰ ਦੀਆਂ ਇਸਤਰੀਆਂ ਹਨ ਸਾਧ ਸੰਗਤ ਜੀ ਇਸ ਸਾਹਿਬਜ਼ਾਦੇ ਨੂੰ ਬੰਦਨਾ ਕਰਦੀਆਂ ਹਨ, ਨਮਸਕਾਰ ਕਰਦੀਆਂ ਹਨ।
ਕਰਹਿ ਸਰਾਹਨ ਸੂਰਤ ਖਰੀ
ਔਰ ਆਪਸ ਵਿੱਚ ਬੜਾ ਹੀ ਇੱਕ ਦੂਸਰੇ ਨੂੰ ਕਹਿੰਦੀਆਂ ਨੇ ਕਿੰਨਾ ਸੋਹਣਾ ਚਿਹਰਾ ਹੈ, ਕੈਸਾ ਸੁਹਾਵਣਾ ਮੁਖ ਮੰਡਲ ਹੈ ਇਸ ਬਾਲਕ ਦਾ।
ਦਿਨ ਪ੍ਰਤੀ ਮਾਤ ਕਰਾਏ ਇਸ਼ਨਾਨਾ
ਔਰ ਉਸ ਵਕਤ ਦਿਨ ਪ੍ਰਤੀ ਦਿਨ ਹਰ ਰੋਜ ਜੋ ਮਾਤਾ ਜੀ ਹਨ ਇਸ ਸਾਹਿਬਜ਼ਾਦੇ ਨੂੰ ਇਸ਼ਨਾਨ ਕਰਾਉਂਦੇ ਹਨ।
ਪਟਸੋ ਪੋਸ਼ਿਤ ਪ੍ਰੇਮ ਹਨਾ
ਸ਼੍ਰੀ ਮਾਤਾ ਗੁਜਰੀ ਜੀ ਇਸ਼ਨਾਨ ਕਰਾਉਣ ਤੋਂ ਬਾਅਦ ਫਿਰ ਸਵੱਛ ਕੱਪੜੇ ਦੇ ਨਾਲ ਕੋਮਲ ਕੱਪੜੇ ਦੇ ਨਾਲ ਇਸ ਸਾਹਿਬਜ਼ਾਦੇ ਦੇ ਸਰੀਰ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਹਨ।
ਸੁਧੀ ਕਰ ਪਗ ਕੀ ਅੰਗੁਰੀਨ
ਜੋ ਸਾਹਿਬ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਦੀ ਉਂਗਲੀਆਂ ਹਨ ਭਾਵ ਉਸ ਸਾਹਿਬ ਜਾਦੇ ਦੀਆਂ ਜੋ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੀ ਦਸ਼ਮੇਸ਼ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਵਿਖਿਆਤ ਹੋਣਗੇ। ਮਾਤਾ ਗੁਜਰੀ ਜੀ ਆਪਣੇ ਇਸ ਬੜੇ ਹੀ ਸੋਹਣੀ ਸੂਰਤ ਵਾਲੇ ਬਾਲਕ ਦੇ ਜੋ ਚਰਨਾਂ ਦੀ ਉਂਗਲੀਆਂ ਹਨ ਉਹਨਾਂ ਨੂੰ ਸਿੱਧਾ ਕਰਕੇ
ਮਿਰਦਲ ਕੋਕਨਦ ਪੰਖਰੀ ਚੀਨ
ਜਦੋਂ ਸਾਫ਼ ਕਰਦੀਆਂ ਹਨ ਉਸ ਤੋਂ ਬਾਅਦ ਜੋ ਮ੍ਰਿਦੁਲ ਕੋਕਨਦ ਕੋਕਨਦ ਸ਼ਬਦ ਹੈ ਸੰਸਕ੍ਰਿਤ ਦਾ ਕੋਕਨਦ ਤੋਂ ਭਾਵ ਹੈ ਪੈਰਾਂ ਚਰਨਾਂ ਦੇ ਨੂੰ ਜੋ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਦੇ ਨੋਹ ਹਨ ਉਹ ਬੜੇ ਹੀ ਵਧੀਆ ਦੀਪਾਇਮਾਨ ਹੋ ਰਹੇ ਹਨ, ਚਮਕ ਰਹੇ ਹਨ।
ਦਿਪਹਿ ਪੁਨਰ ਭੂ ਮਾਨਿਕ ਜੈਸੇ
ਕਵੀ ਸੰਤੋਖ ਸਿੰਘ ਜੀ ਉਸ ਦੀ ਉਸਤਤ ਕਰਦੇ ਹੋਏ ਕਹਿੰਦੇ ਹਨ ਉਹ ਚਰਨਾਂ ਦੇ ਨੋਹ ਨਹੀਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਵਿਧਾਤੇ ਨੇ ਅਸਲ ਵਿੱਚ ਸਾਹਿਬ ਦੇ ਚਰਨਾਂ ਦੀ ਨੂੰਹ ਦੀ ਜਗ੍ਹਾ ਮੋਤੀ ਆਦਿਕ ਹੀ ਜੜ ਦਿੱਤੇ ਹੋਣ।
ਪਦਮਾਲਿਆ ਜਟਤੀ ਹੋਏ ਵੈਸੇ
ਜਾਂ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਆਪ ਹੀ ਲਕਸ਼ਮੀ ਜੀ ਹਨ ਜੋ ਇਸ ਚਰਨਾਂ ਦੇ ਵਿੱਚ ਆ ਕੇ ਸਮਾ ਗਏ ਹੋਣ।
ਜਿਨਕੇ ਧਿਆਨ ਕਰੇ ਅਗ ਜਾਏ
ਜਿਸ ਸਾਹਿਬ ਦਾ ਧਿਆਨ ਧਰਨ ਦੇ ਨਾਲ ਕਈ ਤਰ੍ਹਾਂ ਦੇ ਅਘ ਪਾਪ ਦੂਰ ਹੋ ਜਾਂਦੇ ਹਨ।
ਪਰੇ ਕਰਤ ਚੰਚਲ ਕਰ ਪਾਏ,
ਉਹੀ ਜੋ ਸਾਹਿਬ ਹਨ, ਜੋ ਸਾਹਿਬ ਜਾਦਾ ਹੈ, ਬਾਲ ਰੂਪ ਸਤਿਗੁਰੂ ਹਨ, ਆਪਣੇ ਉਹੀ ਚਰਨਾਂ ਨੂੰ ਔਰ ਆਪਣੇ ਹੱਥਾਂ ਨੂੰ ਚੰਚਲਤਾ ਵਿੱਚ ਲਿਆਉਂਦੇ ਹਨ, ਭਾਵ ਕਦੀ ਆਪਣੇ ਚਰਨਾਂ ਨੂੰ ਹਿਲਾਉਣ ਲੱਗ ਪੈਂਦੇ ਹਨ, ਕਦੀ ਆਪਣੇ ਹੱਥਾਂ ਨੂੰ ਹਿਲਾਉਂਦੇ ਹਨ।
ਸ੍ਰੀ ਗੁਰ ਤੇਗ ਬਹਾਦਰ ਜਾਤੇ,
ਉਸ ਵਕਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਹਨ,
ਨਾਮ ਗਏ ਤਰ ਪ੍ਰਥਮ ਬਖਿਆ ਤੇ,
ਉਸ ਵਕਤ ਜੋ ਸ੍ਰੀ ਮਾਤਾ ਨਾਨਕੀ ਜੀ ਹਨ, ਆਪਣੇ ਇਸ ਪੋਤਰੇ ਦਾ ਮੁਖ ਮੰਡਲ ਵੇਖ ਕੇ ਇਨ੍ਹਾਂ ਨੂੰ ਉਸ ਵਕਤ ਆਪਣੇ ਪੁੱਤਰ ਦੀ ਯਾਦ ਆਈ, ਭਾਵ ਸਾਹਿਬ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਦੀ, ਜੋ ਕਿ ਕਵੀ ਜੀ ਦੇ ਲਿਖਣ ਮੁਤਾਬਕ ਮਾਤਾ ਨਾਨਕੀ ਜੀ ਸੋਚ ਰਹੇ ਹਨ ਕਿ ਜਦੋਂ ਸਤਿਗੁਰੂ ਜੀ ਇੱਥੋਂ ਗਏ ਸੀ ਉਸ ਵਕਤ
ਪੂਰਬ ਜਨਮ ਬਿਰਤੰਤ ਵਿਚਾਰ,
ਉਸ ਵਕਤ ਇਸ ਬਾਲਕ ਦਾ ਜੋ ਨਾਮ ਸੀ ਉਹ ਦੱਸ ਗਏ ਸੀ। ਉਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਹੋਰ ਇੱਕ ਵਿਸ਼ੇਸ਼ ਧਿਆਨ ਦਿਵਾਉਂਦੇ ਹਨ ਕਿ ਜੋ ਪੂਰਬਲਾ ਜਨਮ ਹੈ ਉਸ ਦਾ ਧਿਆਨ ਕਰਦੇ ਹੋਏ
ਸ੍ਰੀ ਗੁਜਰੇ ਪ੍ਰਤਕੀਨ ਉਚਾਰ,
ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਕਿ ਤ੍ਰਿਕਾਲਦਰਸ਼ੀ ਸਤਿਗੁਰੂ ਹਨ, ਜੋ ਕਿ ਘਟ ਘਟ ਦੀ ਜਾਣਨ ਹਾਰ ਹਨ, ਉਸ ਵਕਤ ਦਾ ਸਮਾਂ ਜਦੋਂ ਕਿ ਧਰਤੀ ਲੋਕ ਦੇ ਉੱਤੇ ਸਾਹਿਬ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਤਪੱਸਿਆ ਵਿੱਚ ਲੀਨ ਸਨ, ਔਰ ਜੋ ਦੁਸ਼ਟ ਦਮਨ ਜੀ ਉਸ ਵਕਤ ਹੇਮਕੁੰਟ ਪਰਬਤ ਦੇ ਉੱਪਰ ਸਨ, ਇਹ ਸਾਰਾ ਵਰਤਾਂਤ ਆਪਸ ਦਾ ਇਨ੍ਹਾਂ ਦਾ ਇੱਕ ਦੂਸਰੇ ਨੂੰ ਪਤਾ ਸੀ। ਸੋ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਬਾਲਕ ਦਾ ਪੂਰਵ ਜਨਮ ਜਾਣ ਕੇ
ਸੋ ਧਰ ਨਾਮ ਹਕਾਰਤ ਕਰਤੇ,
ਉਹ ਨਾਮ ਧਰ ਕੇ ਚਲੇ ਗਏ ਜਿਹੜਾ ਨਾਮ ਸ੍ਰੀ ਮਾਤਾ ਨਾਨਕੀ ਜੀ ਕਹਿ ਕੇ ਬੁਲਾਉਂਦੇ ਹਨ।
ਬਾਰ ਬਾਰ ਬੋਲੇ ਹਸ ਪਰਤ,
ਜਦੋਂ ਉਹ ਵਾਲਾ ਨਾਮ ਸ੍ਰੀ ਮਾਤਾ ਨਾਨਕੀ ਜੀ ਨੇ ਲੈਣਾ ਤੇ ਇਹ ਬਾਲ ਰੂਪ ਸਤਿਗੁਰੂ ਉਸ ਵਕਤ ਇਹ ਸਾਹਿਬ ਜਾਦਾ ਇਸ ਨਾਮ ਨੂੰ ਸੁਣ ਕੇ ਮੁਸਕਰਾ ਪੈਂਦੇ ਸੀ, ਹੱਸ ਪੈਂਦੇ ਸੀ।
ਬਾਚ ਅਕਾਲ ਪੁਰਖ ਤੇ ਆਏ,
ਉਸ ਵਕਤ ਸ੍ਰੀ ਮਾਤਾ ਜੀ ਸੋਚਿਆ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਨੇ ਜੋ ਫੁਰਮਾਇਆ ਸੀ, ਬਾਚ ਅਕਾਲ ਪੁਰਖ ਤੇ ਆਏ, ਬਾਚ ਤੋਂ ਭਾਵ ਵਾਕ, ਉਸ ਅਕਾਲ ਪੁਰਖ ਦੇ ਵਾਕ ਦੁਆਰਾ ਹੀ ਇਹ ਸਾਡੇ ਗ੍ਰਹਿ ਵਿਖੇ ਆਏ ਹਨ।
ਗੋ ਧਰਮ ਹੈ ਬਿੰਦ ਪ੍ਰਾਪਤ ਭਏ,
ਗੋ ਤੋਂ ਭਾਵ ਹੈ ਧਰਤੀ, ਬਿੰਦ ਦਾ ਭਾਵ ਹੈ ਪ੍ਰਾਪਤ ਹੋਣਾ, ਧਰਤੀ ਵਿਖੇ ਸਾਨੂੰ ਇਹ ਪ੍ਰਾਪਤ ਹੋਏ ਹਨ।
ਤੇ ਗੋਬਿੰਦ ਨਾਮ ਉਚਾਰਾ,
ਇਸ ਕਰਕੇ ਸਾਹਿਬ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਨੇ ਇਨ੍ਹਾਂ ਦਾ ਨਾਮ ਰੱਖਿਆ ਗੋਬਿੰਦ।
ਜੋ ਹੋਏ ਚੌਕੁੰਟਨ ਵਿਸਤਾਰਾ,
ਅਜਿਹਾ ਨਾਮ ਜੋ ਕਿ ਚੌਕੁੰਟਾਂ ਵਿਖੇ ਹਰ ਪਾਸੇ ਹਰ ਦਿਸ਼ਾ ਵਿਖੇ ਫੈਲ ਜਾਵੇਗਾ।
ਸਿੰਘ ਜੋ ਪਦ ਦੇਵੀ ਨੇ ਦੀਨ,
ਔਰ ਪੂਰਵਲੇ ਜਨਮ ਨੂੰ ਯਾਦ ਕਰਦੇ ਹੋਏ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਿੰਘ ਸ਼ਬਦ ਨਾਲ ਤਾਂ ਜੋੜਿਆ, ਕਵੀ ਜੀ ਇਸ ਚੀਜ਼ ਨੂੰ ਵਿਅਕਤ ਕਰਦੇ ਹਨ ਕਿ ਸਾਹਿਬੇ ਕਮਾਲ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਨੇ ਉਸ ਪੂਰਵ ਵਰਤਾਂਤ ਨੂੰ ਯਾਦ ਕੀਤਾ ਕਿ ਜਦੋਂ ਦੇਵੀ ਦੀ ਰੱਖਿਆ ਕੀਤੀ ਦੁਸ਼ਟ ਦਮਨ ਜੀ ਨੇ ਉਹਨਾਂ ਦੈਤਾਂ ਨੂੰ ਮਾਰ ਕੇ, ਭਾਵ ਉਸ ਵਕਤ ਦੇਵੀ ਨੇ ਕਿਹਾ ਸੀ ਕਿ ਸਿੰਘ ਸ਼ਬਦ ਜੋ ਹੈ ਮੇਰੇ ਵੱਲੋਂ ਤੁਹਾਡੇ ਕੋਲ ਆਇਆ, ਸੋ ਉਸ ਸਮੇਂ ਨੂੰ ਯਾਦ ਕਰਕੇ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਦੇ ਨਾਲ ਸਿੰਘ ਲਬਜ ਲਗਾ ਦਿੱਤਾ।
ਰਾਖਸ਼ ਹਤੇ ਕਰੋੜੋ ਚੀਨ,
ਜਦੋਂ ਸਾਹਿਬਾਂ ਨੇ ਜਾਣਿਆ ਕਿ ਪਿਛਲੇ ਜਨਮ ਵਿੱਚ ਇਨ੍ਹਾਂ ਨੇ ਦੁਸ਼ਟ ਦਮਨ ਦੇ ਰੂਪ ਵਿੱਚ ਬਹੁਤ ਸਾਰੇ ਰਾਖਸ਼ਾਂ ਦਾ ਅੰਤ ਕੀਤਾ।
ਗੁਰ ਸ਼੍ਰੀ ਨਾਨਕ ਜੋਤ ਮਿਲੇ,
ਉਸ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਦੋਂ ਆਉਣ ਵਾਲੇ ਸਮੇਂ ਵਿੱਚ ਜੋਤ ਨਾਲ ਇੱਕਮਿਕ ਹੋਣਗੇ, ਭਾਵ ਜਦੋਂ ਗੁਰ ਗੱਦੀ ਤੇ ਸੁਸ਼ੋਭਿਤ ਹੋਣਗੇ,
ਯਾ ਤੇ ਗੁਰ ਗੋਬਿੰਦ ਸਿੰਘ ਭਏ।
ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਉਸ ਵਕਤ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਰੂਪ ਵਿਚ ਵਿਖਿਆਤ ਹੋਣਗੇ।
ਧਰ ਹਾਥਨ ਪਰ ਕੈ ਵਿਚ ਗੋਦ,
ਉਸ ਵਕਤ ਮਾਤਾ ਜੀ ਇਸ ਆਪਣੇ ਸਾਹਿਬਜ਼ਾਦੇ ਨੂੰ ਜਾਂ ਆਪਣੇ ਹੱਥਾਂ ਉੱਤੇ ਜਾਂ ਜਦੋਂ ਆਪਣੀ ਗੋਦ ਵਿਚ ਰੱਖਦੇ ਹਨ,
ਵਾਰ ਵਾਰ ਕਰੇ ਪ੍ਰਮੋਦ,
ਵਾਰ ਵਾਰ ਬੜਾ ਹੀ ਲਾਡ ਲਡਾਉਂਦੇ ਹਨ,
ਮੁਖ ਅਰਬਿੰਦ ਹਸਾਵਨ ਕਰੇ।
ਉਸ ਤੋਂ ਬਾਅਦ ਮਾਤਾ ਜੀ ਕੁਛ ਅਜਿਹਾ ਕਰਦੇ ਹਨ ਜਿਸ ਕਰਕੇ ਇਹ ਜੋ ਬਾਲਕ ਹੈ ਆਪਣੇ ਮੁੱਖ ਮੰਡਲ ਵਿਚੋਂ ਹਾਸੇ ਹੀ ਵਿਖੇਰਦਾ ਰਹੇ।
ਲਾਲਤ ਬਹੁ ਬਿਦ ਤੇ ਮੁਦ ਤਰੇ,
ਬੜੇ ਹੀ ਢੰਗ ਦੇ ਨਾਲ ਇਸ ਨੂੰ ਲਾਡ ਲਡਾਉਂਦੇ ਹਨ ਔਰ ਇਸ ਤਰ੍ਹਾਂ ਇਸ ਬਾਲਕ ਨੂੰ ਖੁਸ਼ ਕਰਦੇ ਹਨ।
ਸਾਸ ਨੁਖਾ ਜਿਉ ਜੀਵਨ ਮਨ ਹੋਇ,
ਕਵੀ ਜੀ ਕਹਿੰਦੇ ਹਨ ਜੋ ਸੱਸ ਔਰ ਨੋ ਭਾਵ ਸ਼੍ਰੀ ਮਾਤਾ ਨਾਨਕੀ ਜੀ ਜੋ ਸੱਸ ਰੂਪ ਵਿਚ ਹਨ, ਸ਼੍ਰੀ ਮਾਤਾ ਗੁਜਰੀ ਜੀ ਜੋ ਨੋਹ ਰੂਪ ਵਿਚ ਹਨ, ਦੋਵੇਂ ਇਸ ਬਾਲਕ ਦੀ ਅਜਿਹੇ ਢੰਗ ਨਾਲ ਪ੍ਰਤੀਪਾਲਨਾ ਕਰਦੇ ਹਨ ਜਿਵੇਂ ਇਹ ਬਾਲਕ ਦੇ ਵਿਚ ਹੀ ਇਨ੍ਹਾਂ ਦੇ ਪ੍ਰਾਣ ਵਸਦੇ ਹੋਣ। ਦੂਸਰਾ ਅਰਥ ਕਵੀ ਜੀ ਸਪਸ਼ਟ ਕਰਦੇ ਹਨ ਕਿ ਜਿਵੇਂ ਕੋਈ ਇਨਸਾਨ ਆਪਣੇ ਧਨ ਨੂੰ ਸੰਭਾਲ ਸੰਭਾਲ ਕੇ ਰੱਖਦਾ ਹੈ, ਇਹ ਦੋਵੇਂ ਸੱਸ ਨੂੰਹਾਂ ਆਪਣੇ ਇਸ ਬਾਲਕ ਨੂੰ ਇਸ ਸਾਹਿਬਜ਼ਾਦੇ ਨੂੰ ਮਣੀਆਂ ਵਾਂਗੂ ਸੰਭਾਲ ਕੇ ਰੱਖਦੇ ਹਨ।
ਦੇਖਤ ਪਾਲਤ ਆਨੰਦ ਮਨ ਹੋਇ,
ਇਸ ਤਰ੍ਹਾਂ ਇਨ੍ਹਾਂ ਨੂੰ ਵੇਖਦੇ ਹੋਏ ਪਾਲਦੇ ਹੋਏ ਪ੍ਰਤੀਪਾਲਨਾ ਕਰਦੇ ਹੋਏ ਬੜੇ ਹੀ ਆਨੰਦਿਤ ਹੋ ਰਹੇ ਹਨ। ਸਮਾਂ ਹੋ ਚੁੱਕਿਆ ਹੈ ਸਤਸੰਗੀ ਜਨੋ, ਇਤਨੀਆਂ ਅਰਜ਼ਾਂ ਕਰਦੇ ਹੋਏ ਖਿਮਾ ਦੇ ਜਾਚਕ ਹਾਂ, ਹੋਈਆਂ ਭੁੱਲਾਂ ਦੀ ਮਾਫ਼ੀ ਦੇਣਾ। ਸਾਹਿਬ ਸਤਿਗੁਰੂ ਜੀ ਨੂੰ ਯਾਦ ਕਰੀਏ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।